ਤੁਸੀਂ ਹੋ SBS ਪੰਜਾਬੀ ਦੇ ਨਾਲ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਸਲਾਮ। ਕੀ ਹਾਲ ਚਾਲ ਨੇ ਦੋਸਤੋ? ਤੁਸੀਂ ਸੁਣ ਰਹੇ ਹੋ SBS ਪੰਜਾਬੀ। ਆਪ ਸਭ ਨੂੰ ਨਵੇਂ ਸਾਲ 2026 ਦੀਆਂ ਇੱਕ ਵਾਰ ਫਿਰ ਤੋਂ ਮੁਬਾਰਕਾਂ ਪੇਸ਼ ਕਰਦੇ ਹਾਂ। ਅੱਜ 5 ਜਨਵਰੀ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ 4-5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਆਪਣਾ ਕੋਈ ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਜਾਂ ਪ੍ਰੋਗਰਾਮ ਸੰਬੰਧੀ ਫੀਡਬੈਕ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੀ। ਸ਼ੁਰੂਆਤ ਕਰਾਂਗੇ ਦੇਸ਼ ਦੁਨੀਆ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਦੀ ਖਬਰਸਾਰ ਤੋਂ ਇਲਾਵਾ ਅਮਰੀਕਾ ਵੈਨਜ਼ੂਏਲਾ ਵਿਚਕਾਰ ਬਣੇ ਹਾਲਾਤ ਦੇ ਅਪਡੇਟ ਸਮੇਤ ਭਾਰਤ ਅਤੇ ਕੁਝ ਹੋਰ ਮੁਲਕਾਂ ਦੀਆਂ ਖਾਸ ਖਬਰਾਂ ਤੋਂ ਤੁਹਾਨੂੰ ਜਾਣੂ ਕਰਾਇਆ ਜਾਏਗਾ। ਤਾਂ ਦੇਸ਼ ਦੁਨੀਆ ਦੀਆਂ ਖਬਰਾਂ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਜੀ ਪੰਜਾਬ ਦੇ ਵੱਲ ਅਤੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ। ਉਸ ਦਾ ਵੇਰਵਾ ਲੈ ਕੇ ਹਾਜ਼ਰ ਹੋਣਗੇ ਸਾਡੇ ਸੀਨੀਅਰ ਸਾਥੀ MP ਸਿੰਘ। ਅੱਜ ਦੇ ਖਾਸ ਮਹਿਮਾਨ ਦੀ ਗੱਲ ਕਰੀਏ ਤਾਂ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਕੈਨੇਡਾ ਵਸੇ ਪੰਜਾਬੀ ਬਲਦੇਵ ਸਿੰਘ ਮੱਟਾ ਦੇ ਨਾਲ, ਜੋ ਕਿ ਪਿਛਲੇ ਕਰੀਬ 3.5 ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਿਵਾਰਕ ਸੰਬੰਧਾਂ ਦੇ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾਉਣ ਵਜੋਂ ਜਾਣੇ ਜਾਂਦੇ ਨੇ। ਪਿਛਲੇ ਦਿਨੀਂ ਆਸਟ੍ਰੇਲੀਆ ਦੌਰੇ ਦੌਰਾਨ SBS ਪੰਜਾਬੀ ਦੇ ਜ਼ਰੀਏ ਬਲਦੇਵ ਸਿੰਘ ਮੱਟਾ ਨੇ ਪੰਜਾਬੀ ਭਾਈਚਾਰੇ ਦੇ ਨਾਲ ਆਪਣੇ ਕੁਝ ਤਜਰਬੇ ਸਾਂਝੇ ਕੀਤੇ ਸਨ। ਇੱਥੇ ਹੀ ਬਸ ਨਹੀਂ ਹੈ, ਇੱਕ ਹੋਰ ਸੰਖੇਪ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸ਼ਹਿਰੀ ਇਲਾਕਿਆਂ ਵਿੱਚ ਅਗਲੇ ਸਾਲਾਂ ਦੌਰਾਨ ਏਅਰ ਟੈਕਸੀ ਸੇਵਾਵਾਂ ਸ਼ੁਰੂ ਹੋਣ ਦੀ ਗੱਲ ਆਖੀ ਜਾ ਰਹੀ ਹੈ। ਅਤੇ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਕਰਾਂਗੇ। ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਤੁਸੀਂ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਬਣਾ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਅਨ ਮਾਪਿਆਂ ਨੂੰ ਹੁਣ ਹਰ ਹਫ਼ਤੇ ਘੱਟੋ ਘੱਟ 3 ਦਿਨਾਂ ਦੀ ਸਬਸਿਡੀ ਵਾਲੀ ਚਾਇਲਡ ਕੇਅਰ ਮਿਲੇਗੀ, ਬੇਸ਼ੱਕ ਉਹ ਕਿੰਨਾ ਵੀ ਕੰਮ ਜਾਂ ਪੜ੍ਹਾਈ ਕਰਦੇ ਹੋਣ। 3 ਦਿਨਾਂ ਦੀ ਗਰੰਟੀ ਦਾ ਇਹ ਐਲਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੁਆਰਾ ਦਸੰਬਰ 2024 ਦੇ ਵਿੱਚ ਕੀਤਾ ਗਿਆ ਸੀ। ਇਹ ਐਲਾਨ ਪਿਛਲੀ ਸਰਕਾਰ ਦੀ ਗਤੀਵਿਧੀ ਟੈਸਟ ਦੀ ਥਾਂ ਲਵੇਗਾ, ਜਿਸ ਤਹਿਤ $5,30,000 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਸਬਸਿਡੀਆਂ ਦਿੱਤੀਆਂ ਗਈਆਂ ਸਨ। ਇਸ ਬਦਲਾਅ ਦਾ ਮਤਲਬ ਹੈ ਕਿ 1,00,000 ਹੋਰ ਪਰਿਵਾਰ ਵਾਧੂ ਦਿਨਾਂ ਦੀ ਦੇਖਭਾਲ ਲਈ ਯੋਗ ਹਨ ਅਤੇ ਇਹ ਐਲਾਨ 1 ਜਨਵਰੀ ਤੋਂ ਲਾਗੂ ਹੋ ਚੁੱਕਾ ਹੈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਘੱਟੋ ਘੱਟ 5 ਰਾਜਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਵੱਲੋਂ ਨਿਊ ਸਾਊਥ ਵੇਲਸ, ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਤਸਮਾਨੀਆ ਅਤੇ ACT ਦੇ ਕੁਝ ਹਿੱਸਿਆਂ ਦੇ ਵਿੱਚ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ। ਇਹ ਚੇਤਾਵਨੀਆਂ ਬੁੱਧਵਾਰ 7 ਜਨਵਰੀ ਤੱਕ ਪ੍ਰਭਾਵੀ ਰਹਿਣਗੀਆਂ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਨਿਊ ਸਾਊਥ ਵੇਲਸ, ਵਿਕਟੋਰੀਆ, ਸਾਊਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਵਿੱਚ ਕਈ ਦਿਨਾਂ ਤੱਕ ਔਸਤ ਤੋਂ ਵੱਧ ਤਾਪਮਾਨ ਰਹੇਗਾ, ਜਿਨ੍ਹਾਂ ਵਿੱਚੋਂ ਕੁਝ ਹਿੱਸਿਆਂ ਦੇ ਵਿੱਚ ਇਹ ਤਾਪਮਾਨ 40 ਡਿਗਰੀ ਤੋਂ ਵੀ ਵੱਧ ਹੋ ਸਕਦਾ ਹੈ। ਵਿਭਾਗ ਨੇ ਬਜ਼ੁਰਗਾਂ, ਬੱਚਿਆਂ, ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਹਿਲਾਵਾਂ ਅਤੇ ਡਾਕਟਰੀ ਸਥਿਤੀਆਂ ਵਾਲੇ ਲੋਕਾਂ ਨੂੰ ਸੰਭਾਵੀ ਗਰਮੀ ਦੇ ਪ੍ਰਭਾਵ ਤੋਂ ਬਚਣ ਲਈ ਸੁਚੇਤ ਕੀਤਾ ਹੈ। ਰੁੱਖ ਕੌਮਾਂਤਰੀ ਖ਼ਬਰਾਂ ਦਾ ਕਰੀਏ ਤਾਂ ਅਮਰੀਕੀ ਫੌਜ ਦੁਆਰਾ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੋਰੋ ਨੂੰ ਬੇਦਖਲ ਕੀਤੇ ਜਾਣ ਤੋਂ ਬਾਅਦ ਦੁਨੀਆ ਭਰ ਦੇ ਬਹੁਤ ਸਾਰੇ ਵੈਨਜ਼ੂਏਲਾ ਵਾਸੀ ਰਲੀ ਮਿਲੀ ਪ੍ਰਤੀਕਿਰਿਆ ਦੇ ਰਹੇ ਨੇ। ਰਾਸ਼ਟਰਪਤੀ ਮਾਦੋਰੋ ਉੱਤੇ ਅਕਸਰ ਇੱਕ ਦਮਨਕਾਰੀ ਸ਼ਾਸਨ ਦੀ ਅਗਵਾਈ ਕਰਨ ਅਤੇ ਵਿਵਾਦਪੂਰਨ ਚੋਣਾਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸੱਤਾ ਤੇ ਕਾਬਜ਼ ਰਹਿਣ ਦਾ ਦੋਸ਼ ਲਗਾਇਆ ਜਾਂਦਾ ਰਿਹਾ। ਵੈਨਜ਼ੂਏਲਾ ਵਾਸੀਆਂ ਨੇ ਮੈਕਸੀਕੋ ਸਿਟੀ ਦੇ ਵਿੱਚ ਐਤਵਾਰ ਨੂੰ ਜਸ਼ਨ ਮਨਾਇਆ। ਉਨ੍ਹਾਂ ਨੇ ਆਜ਼ਾਦੀ ਵਾਲੇ ਬੈਨਰ ਫੜੇ ਹੋਏ ਸਨ, ਜਦਕਿ ਕੋਲੰਬੀਆ ਵਿੱਚ ਵੈਨਜ਼ੂਏਲਾ ਵਾਸੀਆਂ ਨੇ ਰਾਜਨੀਤਿਕ ਬਦਲਾਅ ਦੀ ਮੰਗ ਕੀਤੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿੱਚ ਇੱਕ ਸਰਕਾਰੀ ਤਬਦੀਲੀ ਦਾ ਸਵਾਗਤ ਕੀਤਾ। ਜਦਕਿ ਕੋਲੰਬੀਆ ਦੇ ਵਿੱਚ ਵੈਨਜ਼ੂਏਲਾ ਵਾਸੀਆਂ ਨੇ ਰਾਜਨੀਤਿਕ ਬਦਲਾਅ ਦੀ ਮੰਗ ਕੀਤੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਵਿੱਚ ਇੱਕ ਸਰਕਾਰੀ ਤਬਦੀਲੀ ਦਾ ਸਵਾਗਤ ਕੀਤਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਾ ਅਟਲਾਂਟਿਕ ਮੈਗਜ਼ੀਨ ਨਾਲ ਇੱਕ ਇੰਟਰਵਿਊ ਤੋਂ ਬਾਅਦ ਡੈਨਮਾਰਕ ਅਤੇ ਗ੍ਰੀਨਲੈਂਡ ਦੇ ਨੇਤਾ ਟਰੰਪ ਨੂੰ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਧਮਕੀ ਦੇਣਾ ਬੰਦ ਕਰਨ ਦੀ ਅਪੀਲ ਕਰ ਰਹੇ ਨੇ। ਰਾਸ਼ਟਰਪਤੀ ਟਰੰਪ ਨੇ ਮੈਗਜ਼ੀਨ ਨੂੰ ਦੱਸਿਆ ਸੀ ਕਿ ਅਮਰੀਕਾ ਨੂੰ ਰੱਖਿਆ ਕਾਰਨਾਂ ਕਰਕੇ ਗ੍ਰੀਨਲੈਂਡ ਦੀ ਲੋੜ ਹੈ, ਜਿਸ ਨਾਲ ਚਿੰਤਾਵਾਂ ਵੱਧ ਗਈਆਂ ਨੇ ਕਿ ਅਮਰੀਕਾ ਡੈਨਿਸ਼ ਖੇਤਰ ਗ੍ਰੀਨਲੈਂਡ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰੇਗਾ। ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਮਸ ਫਰੈਡਰਿਕ ਨੀਲਸਨ ਨੇ ਐਤਵਾਰ ਨੂੰ ਇੰਸਟਾਗ੍ਰਾਮ ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਆਖਿਆ ਕਿ ਅਮਰੀਕਾ ਨੂੰ ਇੱਕ ਨਜ਼ਦੀਕੀ ਸਹਿਯੋਗੀ ਵਿਰੁੱਧ ਆਪਣੀਆਂ ਧਮਕੀਆਂ ਬੰਦ ਕਰਨੀਆਂ ਚਾਹੀਦੀਆਂ ਨੇ। ਗ੍ਰੀਸ ਵਿੱਚ ਐਤਵਾਰ ਸਵੇਰੇ ਰੇਡੀਓ ਫ੍ਰੀਕੁਐਂਸੀ ਠੱਪ ਹੋਣ ਕਾਰਨ ਹਵਾਈ ਆਵਾਜਾਈ ਸੰਚਾਰ ਬੰਦ ਹੋਣ ਦੀ ਖ਼ਬਰ ਹੈ, ਜਿਸ ਕਾਰਨ ਸਮੁੱਚੇ ਯੂਰਪ ਵਿੱਚ ਹਜ਼ਾਰਾਂ ਮੁਸਾਫਰ ਫਸੇ ਹੋਏ ਨੇ। ਅਧਿਕਾਰੀ ਰੇਡੀਓ ਫ੍ਰੀਕੁਐਂਸੀ ਵਿੱਚ ਪਏ ਵਿਘਨ ਦੀ ਜਾਂਚ ਕਰ ਰਹੇ ਨੇ, ਕਿਉਂਕਿ ਇਸ ਕਾਰਨ ਉਡਾਣਾਂ ਦੀ ਆਮਦ ਅਤੇ ਰਵਾਨਗੀ ਮੁਅੱਤਲ ਹੋ ਗਈ ਸੀ। ਨਤੀਜੇ ਵਜੋਂ ਏਥਨਸ ਦਾ ਮੁੱਖ ਹਵਾਈ ਅੱਡਾ ਅਤੇ ਥੈਸਲੋਨੀਕੀ ਹਵਾਈ ਅੱਡਾ ਸਭ ਤੋਂ ਵੱਧ ਪ੍ਰਭਾਵਿਤ ਹੋਏ। ਅਧਿਕਾਰੀਆਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ। ਆਖਰ ਦੇ ਵਿੱਚ ਖ਼ਬਰ ਪੰਜਾਬ ਤੋਂ। ਉੱਤਰ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੇ ਚੱਲਦਿਆਂ ਮੋਹਾਲੀ ਅਤੇ ਅੰਮ੍ਰਿਤਸਰ ਦੇ ਹਵਾਈ ਅੱਡਿਆਂ ਉੱਤੇ ਕਈ ਹਵਾਈ ਉਡਾਣਾਂ ਦੇਰੀ ਨਾਲ ਚੱਲਣ ਦੀ ਖ਼ਬਰ ਮਿਲੀ ਹੈ। ਉੱਧਰ ਦਿੱਲੀ ਹਵਾਈ ਅੱਡੇ ਉੱਤੇ ਵੀ ਸੰਘਣੀ ਧੁੰਦ ਕਾਰਨ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਅਤੇ ਦਿੱਲੀ ਹਵਾਈ ਅੱਡੇ ਵੱਲੋਂ ਮੌਸਮੀ ਹਾਲਾਤ ਨੂੰ ਵੇਖਦਿਆਂ ਮੁਸਾਫਰਾਂ ਦੇ ਲਈ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਕਾਬਲੇ ਗੌਰ ਹੈ ਕਿ ਮੌਸਮ ਵਿਭਾਗ ਨੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਵਿੱਚ 8 ਜਨਵਰੀ ਤੱਕ ਸੰਘਣੀ ਧੁੰਦ ਪੈਣ ਅਤੇ ਜ਼ਿਆਦਾਤਰ ਥਾਵਾਂ ਉੱਤੇ ਬੱਦਲਵਾਈ ਰਹਿਣ ਦੀ ਪੇਸ਼ਨਗੋਈ ਕੀਤੀ ਹੋਈ ਹੈ। ਇਹ ਸਨ ਅੱਜ ਦੀਆਂ ਚੋਣਵੀਆਂ ਖ਼ਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀ।
ਜਲਦ ਹੀ ਤੁਹਾਨੂੰ ਆਸਟ੍ਰੇਲੀਆ ਵਿੱਚ ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਗਿਣਤੀ ਘੱਟ ਨਜ਼ਰ ਆ ਸਕਦੀ ਹੈ। ਇਸ ਲਈ ਹੁਣ ਸਮਾਂ ਹੈ SBS ਆਡੀਓ ਐਪ ਡਾਊਨਲੋਡ ਕਰਨ ਦਾ। ਇਹ ਯਕੀਨੀ ਬਣਾਓ ਕਿ ਤੁਹਾਨੂੰ SBS ਦੇ ਲੈਂਗੁਏਜ ਪੋਡਕਾਸਟ ਵਿੱਚ ਸਾਡੀਆਂ ਸਾਰੀਆਂ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਮਿਲ ਰਹੀਆਂ ਨੇ, ਤਾਂ ਜੋ ਤੁਸੀਂ ਉਹਨਾਂ ਸਾਰੇ ਮਸਲਿਆਂ ਨਾਲ ਜੁੜੇ ਰਹਿ ਸਕੋ ਜੋ ਤੁਹਾਡੇ ਲਈ ਮਹੱਤਵਪੂਰਨ ਹਨ। SBS ਆਡੀਓ ਐਪ ਐਪ ਸਟੋਰ ਅਤੇ ਗੂਗਲ ਪਲੇ 'ਤੇ ਮੁਫ਼ਤ ਉਪਲਬਧ ਹੈ। ਇਹ ਯਕੀਨੀ ਬਣਾਓ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ, ਨਾ ਕਿ ਸਿਰਫ ਉਹੀ ਜੋ ਤੁਹਾਡੀ ਸੋਸ਼ਲ ਮੀਡੀਆ ਫੀਡ ਤੁਹਾਨੂੰ ਪ੍ਰਦਾਨ ਕਰਦੀ ਹੈ। SBS ਲੈਂਗੁਏਜ ਵੈਬਸਾਈਟ 'ਤੇ ਸਾਡੀਆਂ ਸਾਰੀਆਂ ਖ਼ਬਰਾਂ ਅਤੇ ਕਹਾਣੀਆਂ ਹਾਸਲ ਕਰੋ। ਅੱਜ ਹੀ ਆਪਣੇ ਵੈਬ ਬਰਾਊਜ਼ਰ ਵਿੱਚ sbs.com.au/language ਨੂੰ ਬੁੱਕਮਾਰਕ ਕਰੋ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਔਰ ਜਿਹੜੇ ਦੋਸਤ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਇੰਤਜ਼ਾਰ ਕਰ ਰਿਹਾ ਹੈ। ਔਰ ਇਸ ਵਕਤ ਤੁਸੀਂ ਸਾਨੂੰ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਪ੍ਰੋਗਰਾਮ ਦੇ ਵਿੱਚ ਹੁਣ ਸਾਡੀ ਅਗਲੀ ਜਿਹੜੀ ਪੇਸ਼ਕਾਰੀ ਹੈ ਉਸ ਦੇ ਵੱਲੋਂ ਚੱਲਦੇ ਹਾਂ। ਔਰ ਆਸਟ੍ਰੇਲੀਆ ਦੇ ਸ਼ਹਿਰੀ ਇਲਾਕਿਆਂ ਦੇ ਵਿੱਚ ਅਗਲੇ ਸਾਲਾਂ ਦੌਰਾਨ ਏਅਰ ਟੈਕਸੀ ਸੇਵਾ ਸ਼ੁਰੂ ਹੋਣ ਦੀ ਗੱਲ ਆਖੀ ਜਾ ਰਹੀ ਹੈ। ਕੀ ਇਹ ਸੇਵਾ ਹੈਗੀ ਹੈ, ਕੀ ਇਸ ਦਾ ਪ੍ਰੋਵੀਜ਼ਨ ਹੋਏਗਾ, ਕੀ ਇਸ ਦੇ ਨਿਯਮ ਹੋਣਗੇ, ਇਸ ਸੰਬੰਧੀ ਚਾਨਣਾ ਪਾਉਂਦੀ ਪੇਸ਼ ਹੈ ਇਹ ਵਿਸਥਾਰਿਤ ਰਿਪੋਰਟ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਦੋਸਤੋ, ਜਿਹੜੇ ਲੋਕਾਂ ਨੇ ਭਾਰਤ ਵਿੱਚ ਬੱਸਾਂ ਦੀਆਂ ਸੀਟਾਂ ਤੋਂ ਲੜਦੇ ਹੋਏ ਆਪਣੇ ਝੱਗੇ ਪੜਵਾਏ ਹੋਏ ਨੇ, ਤੇ ਅਜੋਕੀ ਪੀੜ੍ਹੀ ਜਿਸ ਨੇ ਸਿੱਧਾ ਹੀ ਊਬਰ ਵਰਗੀਆਂ ਟੈਕਸੀ ਸੇਵਾਵਾਂ ਦਾ ਲਾਭ ਉਠਾਇਆ, ਉਹਨਾਂ ਲਈ ਵੱਡੀ ਖ਼ਬਰ ਹੈ ਕਿ ਹੁਣ ਹਵਾ ਵਿੱਚ ਉੱਡਣ ਵਾਲੀਆਂ ਟੈਕਸੀਆਂ ਵੀ ਛੇਤੀ ਹੀ ਉਪਲਬਧ ਹੋ ਸਕਣਗੀਆਂ। ਜੀ ਹਾਂ, UK ਦੀ ਇੱਕ ਕੰਪਨੀ ਨੇ ਏਅਰ ਟੈਕਸੀ ਦਾ ਇੱਕ ਨਵਾਂ ਪ੍ਰੋਟੋਟਾਈਪ, ਜਿਸ ਨੂੰ ਨਮੂਨਾ ਬੌਂਡਰ ਵੀ ਕਹਿ ਸਕਦੇ ਹਾਂ, ਪੇਸ਼ ਕੀਤਾ ਹੈ। ਇਸ ਨਾਲ ਸ਼ਹਿਰੀ ਆਵਾਜਾਈ ਆਮ ਲੋਕਾਂ ਤੱਕ ਲਿਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਇਹ ਤੇਜ਼ੀ ਨਾਲ ਵੱਧ ਰਹੇ ਗਲੋਬਲ ਉਦਯੋਗ ਵੱਲ ਅਗਲਾ ਕਦਮ ਵੀ ਮੰਨਿਆ ਜਾ ਰਿਹਾ ਹੈ, ਜਿਸ ਲਈ ਆਸਟ੍ਰੇਲੀਆ ਦਾ ਹਵਾਈ ਨਿਯੰਤਰਕ ਪਹਿਲਾਂ ਹੀ ਤਿਆਰੀਆਂ ਕਰ ਰਿਹਾ ਹੈ। ਪਰ ਇਸ ਰਿਪੋਰਟ ਵਿੱਚ ਲਾਭਾਂ ਦੇ ਨਾਲ ਨਾਲ ਇਸ ਉਪਰਾਲੇ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਉੱਤੇ ਗੌਰ ਕਰਨਾ ਵੀ ਜ਼ਰੂਰੀ ਹੈ। ਲੋ ਸੁਣੋ ਹੋਰ ਜਾਣਕਾਰੀ ਐਮਪੀ ਸਿੰਘ ਕੋਲੋਂ। ਗੂੜੀ ਰੰਗਤ ਵਾਲੀ ਚਾਰੋਂ ਪਾਸੇ ਲੱਗੀ ਹੋਈ ਵਿੰਡ ਸਕਰੀਨ ਤੇ ਆਸਮਾਨ ਵੱਲ ਮੁੜੇ ਹੋਏ ਕਈ ਰੋਟਰਾਂ ਦੇ ਨਾਲ ਇਹ ਕਿਸੇ ਭਵਿੱਖੀ ਹੈਲੀਕਾਪਟਰ ਜਾਂ ਵੱਡੇ ਡਰੋਨ ਦਾ ਮਿਲਾਪ ਜਿਹਾ ਜਾਪਦਾ ਹੈ। ਅਸਲ ਵਿੱਚ ਇਹ ਇੱਕ ਇਲੈਕਟ੍ਰੋਨਿਕ ਏਅਰ ਟੈਕਸੀ ਹੈ ਜਿਸ ਦਾ ਨਾਮ ਵੈਲੋ ਹੈ। ਇਸ ਨੂੰ ਬ੍ਰਿਟਿਸ਼ ਕੰਪਨੀ ਵਰਟੀਕਲ ਏਅਰੋਸਪੇਸ ਨੇ ਲੰਡਨ ਦੇ ਵਿੱਚ ਪੇਸ਼ ਕੀਤਾ ਹੈ।
So our mission at Vertical Aerospace is to deliver electric vertical takeoff and landing to the masses to provide point-to-point transportation.
ਇਹ ਗੱਲ ਕੰਪਨੀ ਦੇ ਮੁੱਖ ਇੰਜੀਨੀਅਰ ਡੇਵਿਡ ਕਿੰਗ ਨੇ ਕਹੀ ਹੈ, ਜਿਨ੍ਹਾਂ ਨੇ ਇਸ ਪ੍ਰਭਾਵਸ਼ਾਲੀ ਪ੍ਰੋਟੋਟਾਈਪ ਦੇ ਪਿੱਛੇ ਦੀ ਮਹੱਤਵਾਕਾਂਸ਼ੀ ਸੋਚ ਦੀ ਵਿਆਖਿਆ ਕੀਤੀ ਹੈ। ਵੈਲੋ ਉਸ ਸ਼੍ਰੇਣੀ ਦਾ ਹਿੱਸਾ ਹੈ ਜਿਸ ਨੂੰ ਇਲੈਕਟ੍ਰਿਕ ਵਰਟੀਕਲ ਟੇਕਆਫ ਐਂਡ ਲੈਂਡਿੰਗ ਜਹਾਜ਼ ਅਥਵਾ EVTOL ਕਿਹਾ ਜਾਂਦਾ ਹੈ। ਨਾਮ ਤੋਂ ਹੀ ਸਪਸ਼ਟ ਹੈ ਅਤੇ ਪ੍ਰਚਾਰਕ ਵੀਡੀਓ ਵੀ ਦਿਖਾਉਂਦੀ ਹੈ ਕਿ ਇਹ ਹੈਲੀਕਾਪਟਰ ਵਾਂਗ ਸਿੱਧਾ ਉੱਡ ਸਕਦਾ ਹੈ ਪਰ ਬਿਨਾਂ ਸ਼ੋਰ ਅਤੇ ਪ੍ਰਦੂਸ਼ਣ ਦੇ। ਉਦਯੋਗ ਨਾਲ ਜੁੜੇ ਲੋਕ ਜਿਵੇਂ ਕਿ ਮਿਸਟਰ ਕਿੰਗ ਮੰਨਦੇ ਹਨ ਕਿ ਇਹ ਭਵਿੱਖ ਦੀ ਟੈਕਸੀ ਬਣ ਸਕਦੀ ਹੈ।
One thing is now slower than it was 10 years ago, 30 years ago, 50 years ago, and that's mobility. Mobility in and around populated areas just hasn't kept up. And the solution to that is to unlock the third dimension. It's air mobility and to be able to provide that to the masses.
ਵੈਲੋ ਵਿੱਚ 6 ਯਾਤਰੀਆਂ ਲਈ ਆਰਾਮਦਾਇਕ ਸੀਟਾਂ ਹਨ ਅਤੇ ਇਹ 240 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 160 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਵਰਟੀਕਲ ਏਅਰੋਸਪੇਸ ਦੇ ਟੈਸਟ ਪਾਇਲਟ ਸਾਈਮਨ ਡੇਵਿਸ ਕਹਿੰਦੇ ਹਨ ਕਿ ਇਸ ਨੂੰ ਉਡਾਉਣਾ ਬਹੁਤ ਹੀ ਆਸਾਨ ਹੈ।
Super simple. You push forward on this lever, it makes you go forward. You pull back on the control stick, it makes you go up. And you just point using the tools you've got and looking out the window, and the aircraft works out how to make it all happen for you.
Australia with Civil Aviation Safety Authority, CASA, kehndi hai ke 2027 ton 2029 darmiyan shehri ilakeyan vich yatri hawai transport ja air taxi sevaan shuru ho sakdiyan han. ਕਲੇਮ ਨਿਊਟਨ ਬਰਾਊਨ ਮੈਲਬਨ ਆਧਾਰਿਤ ਕੰਪਨੀ ਸਕਾਈ ਪੋਰਟਰਸ ਦੇ CEO ਹਨ, ਜਿਸ ਨੇ ਇਲੈਕਟ੍ਰੋਨਿਕ ਏਅਰ ਟੈਕਸੀਆਂ ਲਈ ਇੱਕ ਪੇਟੈਂਟ ਲੈਂਡਿੰਗ ਸੱਤਾ ਤਿਆਰ ਕਰ ਦਿੱਤੀ ਹੈ ਜੋ ਸ਼ੋਰ ਅਤੇ ਸੁਰੱਖਿਆ ਵਰਗੀਆਂ ਵਿਹਾਰਕ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਉਹ ਕਹਿੰਦੇ ਹਨ ਕਿ ਏਅਰ ਟੈਕਸੀ ਯਾਤਰਾ ਦਾ ਦੌਰ ਆ ਰਿਹਾ ਹੈ ਪਰ ਇਸ ਲਈ ਲੋੜੀਂਦਾ ਜਟਿਲ ਢਾਂਚਾ ਅਤੇ ਨਿਯਮਾਵਲੀ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਕੁਝ ਲੋਕ ਏਅਰ ਟੈਕਸੀ ਉਦਯੋਗ ਦੀ ਵਪਾਰਕ ਕਾਮਯਾਬੀ ਬਾਰੇ ਸ਼ੱਕ ਵੀ ਜਤਾਉਂਦੇ ਹਨ। ਏਅਰੋਡਾਇਨਾਮਿਕ ਐਡਵਾਈਜ਼ਰੀ ਦੇ ਰਿਚਰਡ ਅਬੂਲਾਫੀਆ ਕਹਿੰਦੇ ਹਨ ਕਿ ਇਹ ਸੀਮਤ ਫੰਡਿੰਗ ਵਾਲਾ ਇੱਕ ਬਹੁਤ ਮੁਕਾਬਲੇਦਾਰ ਬਾਜ਼ਾਰ ਹੈ।
No, I want to live in a world where I can fly helicopters everywhere. I think most of society would check that box and say, absolutely, get me above that traffic, get me there fast. Unfortunately, the economics of flying vertically have been about the same for a really long time. And while vertical has produced an interesting machine, a lot of impressive work going into it, the economics are about the same, maybe a little worse, we don't know, than flying in a helicopter. So it's the same challenges from a business perspective.
ਲਗਭਗ 1500 ਆਰਡਰ ਮਿਲਣ ਦੇ ਬਾਵਜੂਦ ਵਰਟੀਕਲ ਏਅਰੋਸਪੇਸ ਇਨ੍ਹਾਂ ਚੁਣੌਤੀਆਂ ਤੋਂ ਘਬਰਾਈ ਨਹੀਂ ਹੈ। ਕਾਈ ਪੋਰਟਸ ਦੇ CEO ਕਲੇਮ ਨਿਊਟਨ ਬਰਾਊਨ ਕਹਿੰਦੇ ਹਨ ਕਿ ਚੀਨ ਅਤੇ ਮਿਡਲ ਈਸਟ ਇਸ ਨਵੇਂ ਉਦਯੋਗ ਲਈ ਹਵਾਈ ਖੇਤਰਾਂ ਦੀ ਨਿਯਮਾਵਲੀ ਤੇਜ਼ੀ ਨਾਲ ਤਿਆਰ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਹਾਲਾਂਕਿ ਕਈ ਜਹਾਜ਼ ਬਾਜ਼ਾਰ ਤੱਕ ਨਹੀਂ ਪਹੁੰਚ ਸਕਣਗੇ ਪਰ ਅੱਗੇ ਰਹਿਣ ਵਾਲੇ ਵਿਕਾਸਕਾਰ ਜਲਦ ਹੀ ਵੱਡਾ ਪ੍ਰਭਾਵ ਛੱਡ ਸਕਣਗੇ। ਦੋਸਤੋ, ਇਹ ਰਿਪੋਰਟ ਐਡਵੀਨਾ ਗੁਇਨਨ ਵੱਲੋਂ SBS ਨਿਊਜ਼ ਲਈ ਤਿਆਰ ਕੀਤੀ ਗਈ ਸੀ ਅਤੇ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ ਕਿ ਕੀ ਤੁਸੀਂ ਵੀ 2027 ਤੱਕ ਏਅਰ ਟੈਕਸੀ ਦੀ ਸੇਵਾ ਲੈਣੀ ਚਾਹੋਗੇ? ਜ਼ਰੂਰ ਸਾਂਝ ਪਾਇਓ। ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ। ਸੁਣਦੇ ਰਹੋ SBS ਪੰਜਾਬੀ।
ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਔਰ ਸਾਡਾ ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਔਰ ਜਿਹੜੇ ਲੋਕ ਸਾਡੇ ਨਾਲ ਹੁਣੇ ਹੁਣੇ ਜੁੜੇ ਨੇ, ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਲਾਈਵ ਪ੍ਰਸਾਰਿਤ ਹੁੰਦਾ ਜੀ 4 ਤੋਂ 5 ਵਜੇ SBS ਸਾਊਥ ਏਸ਼ੀਅਨ ਦੇ ਉੱਤੇ, ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਚੱਲਦੇ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਸੁਨੇਹਾ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਬਣਾ ਸਕਦੇ ਹੋ। ਦੋਸਤੋ, ਅੱਜ ਸੋਮਵਾਰ ਦਾ ਦਿਨ ਹੈ ਅਤੇ ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਵਿਹਲਾ ਹੁੰਦਾ ਜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਪੰਜਾਬੀ ਡਾਇਰੀ ਦਾ। ਪੰਜਾਬੀ ਡਾਇਰੀ ਦੇ ਰਾਹੀਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਜ਼ਾ ਤਰੀਨ ਖਬਰਸਾਰ ਦੀ, ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਕੀ ਕੁਝ ਚੱਲ ਰਿਹਾ ਉਸ ਦਾ ਵੇਰਵਾ ਇਸ ਰਿਪੋਰਟ ਦੇ ਰਾਹੀਂ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅਤੇ ਅੱਜ ਵੀ ਤੁਹਾਡੇ ਨਾਲ ਪੰਜਾਬ ਦੀ ਖਬਰਸਾਰ ਲੈ ਕੇ ਸਾਂਝ ਪਾਉਣ ਜਾ ਰਹੇ ਨੇ ਸਾਡੇ ਸੀਨੀਅਰ ਸਾਥੀ MP ਸਿੰਘ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵਕਤ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ, ਔਰ ਪੰਜਾਬ ਦਾ ਅਮਨ ਕਾਨੂੰਨ ਕਿੱਥੇ ਖੜਾ, ਸਾਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਸ ਰਿਪੋਰਟ ਦੇ ਰਾਹੀਂ, ਆਓ ਸੁਣਦੇ।
ਹਾਜ਼ਰੀਨ, ਅੱਜ ਇਸ ਨਵੇਂ ਸਾਲ ਦੀ ਪਹਿਲੀ ਪੰਜਾਬੀ ਡਾਇਰੀ ਦੇ ਨਾਲ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਹਾਜ਼ਰ ਹੋਇਆ। ਸਾਲ 2025 ਖੱਟੀਆਂ ਮਿੱਠੀਆਂ ਯਾਦਾਂ ਛੱਡ ਕੇ ਸਾਡੇ ਤੋਂ ਵਿਦਾ ਹੋ ਗਿਆ ਹੈ ਅਤੇ ਨਵੇਂ ਵਰ੍ਹੇ 2026 ਨੇ ਆਲਰੇਡੀ ਸਾਡੇ ਬੂਹਿਆਂ ਉੱਤੇ ਦਸਤਕ ਦੇ ਦਿੱਤੀ ਹੋਈ ਹੈ। ਆਓ ਨਵੇਂ ਸਾਲ ਦੀ ਰੋਸ਼ਨੀ ਨਾਲ ਬੀਤੇ ਤੋਂ ਸਿੱਖਿਆ ਲੈਂਦਿਆਂ ਨਵੇਂ ਜੋਸ਼ ਅਤੇ ਉਸਾਰੂ ਟੀਚਿਆਂ ਨਾਲ ਆਪਣੇ ਦੇਸ਼, ਸੂਬੇ ਅਤੇ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣ ਦਾ ਸੰਕਲਪ ਲਈਏ ਅਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਪੰਜਾਬੀ ਡਾਇਰੀ। ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਜ਼ੋਰ ਸ਼ੋਰ ਨਾਲ ਕਰ ਰਿਹਾ ਤਿਆਰੀ, ਪ੍ਰਧਾਨ ਮੰਤਰੀ ਮੋਦੀ। ਡੇਰਾ ਮੁਖੀ ਰਾਮ ਰਹੀਮ ਨੂੰ ਮੁੜ 40 ਦਿਨਾਂ ਦੀ ਪੈਰੋਲ ਅਤੇ ਲਾਪਤਾ ਸਰੂਪ ਮਾਮਲਾ, ਹੁਣ ਤੱਕ 7 ਮੋਬਾਈਲ ਅਤੇ ਹੋਰ ਸਮਾਨ ਜ਼ਬਤ। ਲੋ ਪੇਸ਼ ਹੈ ਇਹਨਾਂ ਅਤੇ ਹੋਰ ਚੋਣਵੀਆਂ ਖ਼ਬਰਾਂ ਦਾ ਵਿਸਥਾਰ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਪੂਰੀ ਤਿਆਰੀ ਕਰ ਰਿਹਾ ਹੈ। 72ਵੀਂ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਪਿਛਲੇ ਦਹਾਕੇ ਦੌਰਾਨ ਭਾਰਤ ਨੇ 20 ਤੋਂ ਵੱਧ ਵੱਡੇ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ ਸਫਲਤਾਪੂਰਵਕ ਕਰਵਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਵੀ ਭਾਰਤ ਕਰੇਗਾ। ਜ਼ਿਕਰਯੋਗ ਹੈ ਕਿ 4 ਤੋਂ 11 ਜਨਵਰੀ ਤੱਕ ਹੋ ਰਹੀ ਇਸ ਵਾਲੀਬਾਲ ਚੈਂਪੀਅਨਸ਼ਿਪ ਵਿਚ ਦੇਸ਼ ਭਰ ਦੀਆਂ 58 ਟੀਮਾਂ ਦੇ 1000 ਤੋਂ ਵੱਧ ਖਿਡਾਰੀ ਭਾਗ ਲੈਣਗੇ। ਹੁਣ ਇੱਕ ਖਬਰ ਹਰਿਆਣਾ ਤੋਂ। ਜਿਨਸੀ ਸ਼ੋਸ਼ਣ ਅਤੇ ਹੋਰ ਗੰਭੀਰ ਅਪਰਾਧਾਂ ਦੇ ਦੋਸ਼ਾਂ ਹੇਠ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲੀ ਹੈ। ਪੈਰੋਲ ਦੌਰਾਨ ਉਨ੍ਹਾਂ ਨੂੰ ਸਿਰਸਾ ਸਥਿਤ ਡੇਰੇ ਵਿਚ ਰਹਿਣ ਦੇ ਹੁਕਮ ਦਿੱਤੇ ਗਏ ਹਨ। ਪੈਰੋਲ ਦੇ ਹੁਕਮ ਜਾਰੀ ਹੋਣ ਮਗਰੋਂ ਡੇਰਾ ਮੁਖੀ 5 ਜਨਵਰੀ ਨੂੰ ਸਵੇਰੇ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਸਿਰਸਾ ਲਈ ਰਵਾਨਾ ਹੋਵੇਗਾ। ਅਗਸਤ 2017 ਵਿਚ 20 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 15ਵੀਂ ਵਾਰ ਹੈ ਕਿ ਜਦੋਂ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਵੇਗਾ। ਪਿਛਲੇ ਸਾਲਾਂ ਦੌਰਾਨ ਉਸ ਨੂੰ ਕਈ ਵਾਰ ਪੈਰੋਲ ਅਤੇ ਫਰਲੋ ਮਿਲਦੀ ਰਹੀ ਹੈ। ਅੰਮ੍ਰਿਤਸਰ ਤੋਂ ਧਾਰਮਿਕ ਮਾਮਲਿਆਂ ਨਾਲ ਜੁੜੀ ਹੋਈ ਇੱਕ ਖ਼ਬਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਸਮਝਦੇ ਹਾਂ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 5 ਜਨਵਰੀ ਨੂੰ ਵੱਖ ਵੱਖ ਮਾਮਲਿਆਂ ਵਿਚ ਤਲਬ ਕੀਤੀਆਂ ਧਿਰਾਂ ਦਾ ਪੱਖ ਸੁਣਨਗੇ। ਸਕੱਤਰੇਤ ਨੇ ਸਪਸ਼ਟ ਕੀਤਾ ਹੈ ਕਿ 5 ਸਿੰਘ ਸਾਹਿਬਾਨ ਦੀ ਕੋਈ ਰਸਮੀ ਇਕੱਤਰਤਾ ਨਹੀਂ ਹੋਵੇਗੀ, ਸਗੋਂ ਜਥੇਦਾਰ ਗੜਗੱਜ ਇਕੱਲੇ ਹੀ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਗੇ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੱਧ ਕੋਲੋਂ ਆਨੰਦਪੁਰ ਸਾਹਿਬ ਵਿਚ ਭਾਈ ਜੀਵਨ ਸਿੰਘ ਦੀ ਯਾਦਗਾਰ ਨਾਲ ਜੁੜੇ ਮਾਮਲੇ ਉੱਤੇ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਵੀ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਹੁਣ ਜਾਂਚ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ।
ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਟੀਮ SIT ਨੇ ਹੁਣ ਤੱਕ ਦੀ ਕਾਰਵਾਈ ਦਾ ਵੇਰਵਾ ਜਾਰੀ ਕੀਤਾ ਹੈ। SIT ਮੁਤਾਬਕ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਪੰਜਾਬ ਤੇ ਚੰਡੀਗੜ੍ਹ ਵਿਚ ਕਈ ਥਾਵਾਂ ਉਤੇ ਛਾਪੇਮਾਰੀ ਹੋਈ ਹੈ। ਜਾਂਚ ਦੌਰਾਨ ਮੋਬਾਈਲ ਫੋਨ, ਟੈਬਲੇਟ, ਲੈਪਟਾਪ ਅਤੇ ਵਿੱਤੀ ਦਸਤਾਵੇਜ਼ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾਵੇਗਾ। FIR ਵਿਚ ਨਾਮਜ਼ਦ 16 ਵਿਚੋਂ 14 ਵਿਅਕਤੀ ਹਾਲੇ ਵੀ ਜਾਂਚ ਦੇ ਘੇਰੇ ਵਿਚ ਹਨ। ਤੇ ਹੁਣ ਅੰਤਰਰਾਸ਼ਟਰੀ ਖੇਡਾਂ ਨਾਲ ਜੁੜੀ ਹੋਈ ਇਕ ਹੋਰ ਖਬਰ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਫੈਸਲਾ ਕੀਤਾ ਹੈ ਕਿ ਉਸ ਦੀ ਸੀਨੀਅਰ ਪੁਰਸ਼ ਟੀਮ ICC T20 ਵਿਸ਼ਵ ਕੱਪ 2026 ਲਈ ਭਾਰਤ ਨਹੀਂ ਆਵੇਗੀ। ਬੰਗਲਾਦੇਸ਼ੀ ਮੀਡੀਆ ਅਨੁਸਾਰ ਬੋਰਡ ਨੇ ICC ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੈਚ ਸ੍ਰੀਲੰਕਾ ਵਿਚ ਕਰਵਾਏ ਜਾਣ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕੋਲਕਾਤਾ ਨਾਈਟ ਰਾਈਡਰਸ ਨੇ BCCI ਦੇ ਨਿਰਦੇਸ਼ਾਂ ਹੇਠ ਬੰਗਲਾਦੇਸ਼ੀ ਗੇਂਦਬਾਜ਼ ਮੁਸਤਫਿਰੁਰ ਰਹਿਮਾਨ ਨੂੰ IPL 2026 ਦੀ ਟੀਮ ਤੋਂ ਹਟਾ ਦਿੱਤਾ। ਇਸ ਕਾਰਨ ਵਿਸ਼ਵ ਕੱਪ ਦੇ ਸ਼ਡਿਊਲ ਵਿਚ ਵੱਡੇ ਬਦਲਾਅ ਦੀ ਸੰਭਾਵਨਾ ਬਣ ਗਈ ਹੈ। ਤੇ ਹੁਣ ਰਾਜਨੀਤੀ ਦੀ ਗੱਲ ਵੀ ਕਰ ਲੈਂਦੇ ਹਾਂ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੇ ਐਲਾਨ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਰੀਆਂ 117 ਸੀਟਾਂ ਉਤੇ ਇਕੱਲਿਆਂ ਹੀ ਚੋਣ ਲੜੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ। ਤਰਨ ਚੁੱਗ ਨੇ ਆਪ ਸਰਕਾਰ ਉਤੇ ਦੋਸ਼ ਲਗਾਇਆ ਕਿ ਪਿਛਲੇ 4 ਸਾਲਾਂ ਵਿਚ ਪੰਜਾਬ ਉਤੇ 1,00,000 ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ। ਤੇ ਅੰਤ ਵਿਚ ਮੌਸਮ ਦਾ ਹਾਲ ਚਾਲ ਵੀ ਜਾਣ ਲੈਂਦੇ ਹਾਂ। ਪੰਜਾਬ ਅਤੇ ਚੰਡੀਗੜ੍ਹ ਵਿਚ ਕਈ ਦਿਨਾਂ ਤੋਂ ਸੰਘਣੀ ਧੁੰਦ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਪਿਆ ਹੈ। ਚੰਡੀਗੜ੍ਹ, ਮੋਹਾਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਸੜਕ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ, ਜਦਕਿ ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਹਵਾਈ ਅੱਡੇ ਉੱਤੇ ਪਹੁੰਚਿਆ ਜਾਵੇ। ਦੋਸਤੋ, ਇਹ ਸੀ ਅੱਜ ਦੀ ਪੰਜਾਬੀ ਡਾਇਰੀ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ। ਸੁਣਦੇ ਰਹੋ SBS ਪੰਜਾਬੀ।
ਸੋ ਦੋਸਤੋ, ਇਸ ਗੀਤ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਦ ਵਾਪਸ ਆਵਾਂਗੇ ਤਾਂ ਮਿਲਾਵਾਂਗੇ ਤੁਹਾਨੂੰ ਅੱਜ ਦੇ ਸਾਡੇ ਖਾਸ ਮਹਿਮਾਨ ਦੇ ਨਾਲ, ਬਲਦੇਵ ਸਿੰਘ ਮੱਟਾ ਹੋਰਾਂ ਦੇ ਨਾਲ, ਜੋ ਕਿ ਕੈਨੇਡਾ ਦੇ ਵਿੱਚ ਵਸੇ ਨੇ, ਪੰਜਾਬੀ ਮੂਲ ਦੇ ਨੇ, ਔਰ ਕੈਨੇਡਾ ਦੇ ਵਿੱਚ ਪਿਛਲੇ ਲਗਭਗ 3 ਦਹਾਕਿਆਂ ਤੋਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਦੇ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਜੋਂ ਜਾਣੇ ਜਾਂਦੇ ਨੇ। ਪਿਛਲੇ ਕੁਝ ਮਹੀਨੇ ਪਹਿਲਾਂ ਜਦੋਂ ਉਹ ਆਸਟ੍ਰੇਲੀਆ ਦੌਰੇ 'ਤੇ ਆਏ ਸਨ ਤਾਂ SBS ਪੰਜਾਬੀ ਦੇ ਸਟੂਡੀਓ ਵਿੱਚ ਬਲਦੇਵ ਸਿੰਘ ਮੱਟਾ ਹੋਰਾਂ ਨੇ ਆ ਕੇ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਆਪਣੇ ਕੁਝ ਤਜਰਬੇ ਜਿਹੜੇ ਆ ਉਹ ਸਾਂਝੇ ਕੀਤੇ ਸਨ। ਉਹ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਬਲਦੇਵ ਸਿੰਘ ਮੱਟਾ ਪਿਛਲੇ ਕਰੀਬ 3.5 ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਦੇ ਲਈ ਮਾਹਿਰ ਸਲਾਹਕਾਰ ਦੇ ਵਜੋਂ ਵਿਚਰ ਰਹੇ ਨੇ। ਪਿਛਲੇ ਦਿਨੀ ਆਸਟ੍ਰੇਲੀਆ ਦੌਰੇ ਦੇ ਦੌਰਾਨ ਬਲਦੇਵ ਸਿੰਘ ਮੱਟਾ ਹੋਰੀ SBS ਦੇ ਮੈਲਬਰਨ ਸਟੂਡੀਓ ਵੀ ਪਹੁੰਚੇ ਸਨ, ਔਰ ਇਸ ਦੌਰਾਨ ਉਨ੍ਹਾਂ ਨੇ ਕੁਝ ਅਹਿਮ ਮਸ਼ਵਰੇ ਸਾਂਝੇ ਕੀਤੇ ਸਨ, ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਸਨ। ਖਾਸ ਗੱਲਬਾਤ ਇਹ ਸੀ ਕਿ ਉਹ ਆਖਦੇ ਨੇ ਕਿ ਜੇਕਰ ਪਰਿਵਾਰਾਂ ਦੇ ਵਿੱਚ ਭਾਵਨਾਤਮਕ ਤੌਰ ਤੇ ਇੱਕ ਦੂਜੇ ਨੂੰ ਸਮਝਿਆ ਜਾਵੇ ਤਾਂ ਸਾਡੇ ਭਾਈਚਾਰੇ ਦੇ ਵਿੱਚ ਮਾਨਸਿਕ ਸਿਹਤ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ। ਬਲਦੇਵ ਸਿੰਘ ਮੱਟਾ ਹੋਰਾਂ ਨੇ ਆਪਣੇ ਤਜਰਬਿਆਂ ਤੋਂ ਹੋਰ ਕੀ ਕੁਝ ਸਾਂਝਾ ਕੀਤਾ, ਆਓ ਸੁਣਦੇ ਹਾਂ ਇਸ ਗੱਲਬਾਤ ਦੇ ਰਾਹੀਂ। ਅਜਿਹੀਆਂ ਡਿਸਕਸ਼ਨ ਜਾਂ ਜਦੋਂ ਅਸੀਂ ਮਾਨਸਿਕ ਸਿਹਤ ਦੀ ਗੱਲ ਕਰਦੇ ਹਾਂ ਤੇ ਸਾਡੇ ਭਾਈਚਾਰੇ ਵਿੱਚ ਚਰਚਾ ਇਸ ਮਸਲੇ ਉੱਤੇ ਲੈ ਕੇ ਕੁਛ ਜਾਗਰੂਕਤਾ ਆਈ ਹੈ ਜਾਂ ਹਾਲੇ ਵੀ ਹਿਚਕਚਾਹਟ ਜਾਂ ਝਿਜਕ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਚ?
ਅੱਗੇ ਨਾਲੋਂ ਆਪਾਂ ਕਹਿ ਸਕਦੇ ਹਾਂ ਕਿ 5%
ਫਰਕ ਪਿਆ ਜੀ।
ਹਜੇ 95% ਕੰਮ ਕਰਨ ਦੀ ਲੋੜ ਆ। ਮਿਸਾਲ ਦੇ ਤੌਰ ਤੇ ਆਪਾਂ ਨੂੰ ਪੋਸਟ ਨੇਟਲ ਡਿਪਰੈਸ਼ਨ ਦਾ ਨਹੀਂ ਪਤਾ ਵੀ ਮਾਵਾਂ ਨੂੰ ਹੋ ਜਾਂਦਾ, ਪੋਸਟ ਪਾਰਟਮ ਡਿਪਰੈਸ਼ਨ ਦਾ ਪਤਾ ਹੀ ਨਹੀਂ ਗਾ। ਉਹ ਸੋਚਦੇ ਆ ਵੀ ਇਹ ਜਨਾਨੀ ਨੂੰ ਕਿਸੇ ਨੇ ਕੁਛ ਕਰਤਾ ਜਿਹੜਾ ਆਪਣਾ ਬੱਚਾ ਨਹੀਂ ਚੱਕਦੀ। ਇਹਦਾ ਮਤਲਬ ਆ ਕਿ ਇਹ ਵੀ ਇੱਕ ਮਾਨਸਿਕ ਰੋਗ ਦੇ ਨਾਲ ਸੰਬੰਧਿਤ ਆ। ਫਿਰ ਸਾਨੂੰ ਇਹ ਨਹੀਂ ਪਤਾ ਲੱਗਦਾ, ਹੁਣ ਮੇਰੀ ਉਮਰ 76 ਆ, ਜਦੋਂ ਤੱਕ ਮੈਂ 80 ਦਾ ਹੋਣਾ ਮੈਨੂੰ ਗਰੰਟੀਡ ਮੇਰੀ ਮੈਮਰੀ 'ਚ ਜਾਣੀ ਕਮਜ਼ੋਰੀ ਆਊਗੀ, ਮੈਂ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਨਾ ਭੁੱਲ ਜੂੰਗਾ, ਮੈਨੂੰ ਯਾਦ ਕਰਨੇ ਪੈਣਗੇ। ਅੱਛਾ, ਜੇ ਮੇਰੀ ਹੋਰ ਮੈਂ 85 ਦਾ ਹੋ ਗਿਆ, 90 ਦਾ ਹੋ ਗਿਆ, ਇਹ ਹੋ ਸਕਦਾ ਕਿ ਮੇਰੀ ਮੈਮਰੀ ਲੋਸ ਬਾਹਲੀ ਜ਼ਿਆਦਾ ਹੋਣੀ ਸ਼ੁਰੂ ਹੋ ਜੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਡਿਮੈਂਸ਼ੀਆ ਹੋ ਗਿਆ, ਹੈ ਨਾ। ਹੁਣ ਆਪਣੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਗਾ। ਹੁਣ ਜੇ ਮੈਨੂੰ ਰੋਟੀ ਦੇਤੀ ਮੇਰੇ ਘਰਦਿਆਂ ਨੇ, ਤਾਂ ਮੈਂ ਉਹਨੂੰ ਕਹਿੰਦਾ ਵੀ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ, ਉਹ ਤਾਂ ਕਹਿਣਗੇ ਤੈਨੂੰ ਦੇਤੀ, ਤੂੰ ਹੁਣ ਸਾਨੂੰ ਜਾਣ ਜਾਣ ਕੇ ਤੰਗ ਕਰੀ ਜਾਂਦਾ, ਹੈ ਨਾ। ਆਹ ਜਿਹੜੀਆਂ ਸਾਰੀਆਂ ਚੀਜ਼ਾਂ ਨਾ, ਮੇਰਾ ਖਿਆਲ 'ਚ ਲੈਕ ਆਫ ਅਵੇਅਰਨੈਸ ਇਹ ਆਪਣੀ ਕਮਿਊਨਿਟੀ 'ਚ ਹਜੇ ਹੈ ਨਹੀਂ ਗੀ। ਸੋ ਉਹਦੇ ਕਰਕੇ ਬਹੁਤ ਜ਼ਿਆਦਾ ਆਪਾਂ ਨੁਕਸਾਨ ਕਰ ਲੈਂਦੇ ਹਾਂ ਜਦੋਂ ਅਸੀਂ ਟਾਈਮ ਸਿਰ ਇੰਟਰਵੈਂਸ਼ਨ ਨਹੀਂ ਕਰਦੇ, ਡਾਕਟਰਾਂ ਕੋਲ ਨਹੀਂ ਜਾਂਦੇ, ਮਾਹਰ ਨਾਲ ਨਹੀਂ ਗੱਲ ਕਰਦੇ, ਉਦੋਂ ਬੜੀਆਂ ਪ੍ਰੋਬਲਮ।
ਜਾਂ ਕਿਤੇ ਨਾ ਕਿਤੇ ਜਿਹੜੇ ਕੋਈ ਇੱਦਾਂ ਦੀ ਸਿਚੁਏਸ਼ਨ ਦਾ ਜੇ ਕੋਈ ਸਾਹਮਣਾ ਕਰ ਰਿਹਾ, ਜਿਹੜੇ ਉਹਦੇ ਕੋਈ ਪਰਿਵਾਰਕ ਮੈਂਬਰ ਹੈ ਜਾਂ ਉਹਦੇ ਕਰੀਬੀ ਹੈ ਜਾਂ ਫਿਰ ਪ੍ਰਵਾਸੀ ਪਰਿਵਾਰਾਂ ਦੇ ਜਿਹੜੇ ਕੋਈ ਇੱਥੇ ਦੇ ਨੇੜੇ ਦੇ ਦੋਸਤ ਹੁੰਦੇ ਨੇ, ਉਹ ਕਿੰਨੀ ਕੁ ਭੂਮਿਕਾ ਨਿਭਾ ਸਕਦੇ ਨੇ, ਕਿਵੇਂ ਇਸ ਚੀਜ਼ ਨੂੰ ਹੱਲ ਕਰਨ ਦੇ ਵਿੱਚ ਮਦਦ ਕਰ ਸਕਦੇ?
ਮੇਰੇ ਖਿਆਲ 'ਚ ਉਹ ਬਹੁਤ ਬਹੁਤ ਜ਼ਿਆਦਾ ਕਰ ਸਕਦੇ ਆ ਪੁੱਤ ਜੀ। ਉਹ ਇਹ ਕਰ ਸਕਦੇ ਆ ਕਿ ਉਹ ਹੱਲਾਸ਼ੇਰੀ ਦੇ ਸਕਦੇ ਆ, ਉਹ ਕਹਿ ਸਕਦੇ ਚੱਲ ਮੇਰੇ ਨਾਲ ਯਾਰ ਕੁਛ ਨਹੀਂ ਹੋਇਆ, ਚੱਲ ਡਾਕਟਰ ਦੇ ਚੱਲਦੇ ਆ, ਆਪਾਂ ਦੋਨੋਂ ਕਰ ਸਕਦੇ ਹਾਂ, ਜਾਂ ਆਪਾਂ ਪਰਿਵਾਰ ਦੀ ਹੈਲਪ ਕਰ ਸਕਦੇ ਹਾਂ, ਜਾਂ ਮਤਲਬ ਕਿ ਆਪਾਂ ਇਸ ਚੀਜ਼ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਆਪਾਂ। ਮੇਰਾ ਖਿਆਲ 'ਚ ਜਿਹੜੀ ਸਹੀ ਗਾਈਡੈਂਸ ਆ, ਉਹ ਸਹੀ ਗਾਈਡੈਂਸ ਇਹ ਆ ਕਿ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਅਗਰ ਉਹ ਡਿਪਰੈਸਡ ਆ ਜਾਂ ਸੈਡ ਆ, ਔਰ ਉਹ 2 ਵੀਕ ਤੋਂ ਜ਼ਿਆਦਾ ਸੈਡ ਕੰਟੀਨਿਊਸਲੀ ਰਹਿੰਦਾ, ਆਪਾਂ ਉਹਨੂੰ ਡਾਕਟਰ 'ਤੇ ਲੈ ਕੇ ਜਾਈਏ, ਇਹ ਬਹੁਤ ਜ਼ਰੂਰੀ ਆ। ਹੁਣ ਇੱਕ ਹੋਰ ਪ੍ਰੋਬਲਮ ਪਤਰਸ ਜੀ ਨਾਲੇ ਆ ਜਾਂਦੀ ਆ, ਹੁਣ ਡਾਕਟਰ ਕਹੂਗਾ ਵੀ ਤੁਸੀਂ ਥੋੜ੍ਹੀ ਦੇਰ ਮੈਡੀਕੇਸ਼ਨ ਲੈ ਲਓ, ਜਦੋਂ ਤੁਸੀਂ ਠੀਕ ਫੀਲ ਹੋਏ ਮੇਰੇ ਕੋਲ ਆ ਜਾਓ, ਮੈਂ ਘਟਾ ਕੇ ਤੁਹਾਡੀ ਮੈਡੀਕੇਸ਼ਨ ਬੰਦ ਕਰਾ ਦੂੰ। ਅੱਛਾ, ਹੁਣ ਮੈਂ ਘਰ ਆ ਗਿਆ
ਜੀ
ਦਵਾਈ ਲੈ ਕੇ, ਹੁਣ ਮੈਂ ਕਿਸੇ ਆਪਣੇ ਦੋਸਤ ਨੂੰ ਫੋਨ ਕੀਤਾ, ਉਹ ਕਹਿੰਦਾ ਯਾਰ ਤੂੰ ਕਮਲਾ ਹੋਇਆ, ਕਾਹਤੇ ਮੈਡੀਕੇਸ਼ਨ ਲਏਗਾ, ਉਹ ਨਹੀਂ ਮੈਡੀਕੇਸ਼ਨ ਨਹੀਂ ਲਈ ਦੀ, ਇਹ ਤਾਂ ਡਾਕਟਰ ਐਵੇਂ ਹੀ ਪ੍ਰਸਕ੍ਰਾਈਬ ਕਰ ਦਿੰਦੇ, ਇੱਥੇ ਮਾੜਾ ਜਿਹਾ ਤੁਸੀਂ ਕੁਛ ਕਰੋ। ਲਓ ਜੀ, ਹੁਣ ਉਹਨੇ ਮੈਡੀਕੇਸ਼ਨ ਨਹੀਂ ਲਿੱਤੀ, ਹੁਣ ਉਹਦਾ ਡਿਪਰੈਸ਼ਨ ਡੂੰਘਾ ਹੋ ਗਿਆ। ਹੁਣ ਜਦੋਂ ਡੂੰਘਾ ਹੋ ਗਿਆ, ਹੁਣ ਉਹ ਉੱਠਣ ਵੀ ਗਿਆ, ਹੁਣ ਉੱਠਦਾ ਹੀ ਨਹੀਂ, ਉਹ ਬਾਹਰ ਵੀ ਨਹੀਂ ਜਾਂਦਾ, ਉਹ ਕਮਰੇ 'ਚ ਹੀ ਬੰਦਾ। ਹੁਣ ਤੁਸੀਂ ਉਹਨੂੰ ਖਿੱਚ ਕੇ ਕਹਿੰਦੇ ਹੋ ਚੱਲ ਡਾਕਟਰ ਦੇ, ਉਹ ਕਹਿੰਦਾ ਮੈਂ ਤਾਂ ਨਹੀਂ ਜਾਂਦਾ, ਹੁਣ ਪ੍ਰੋਬਲਮ ਵੱਧ ਗਈ ਨਾ ਆਪਣੇ। ਆਹ ਬਹੁਤ ਹੋ ਰਿਹਾ।
ਇਹ ਜਿਹੜਾ ਸਾਡਾ ਆਲਾ ਦੁਆਲਾ ਉੱਥੇ ਬਹੁਤ ਕੁਛ ਮੁਨਸਰ ਕਰਦਾ ਦਾ ਮਤਲਬ
ਜੀ ਬਹੁਤ ਜ਼ਿਆਦਾ। ਮੈਂ ਕਹਿੰਦਾ ਵੀ ਆਪਣੇ ਆਲੇ ਦੁਆਲੇ 'ਚ ਇਹ ਹੋਣਾ ਚਾਹੀਦਾ ਵੀ ਅਸੀਂ ਡਾਕਟਰ ਨਾ ਬਣੀਏ, ਅਸੀਂ ਕਿਸੇ ਨੂੰ ਬੇਵਜ੍ਹਾ ਰਾਏ ਨਾ ਦਈਏ। ਇੱਕ ਡਾਕਟਰ ਨੇ ਡਿਸਾਈਡ ਕੀਤਾ ਉਹਨੂੰ ਮੈਡੀਕੇਸ਼ਨ ਦੇਣ ਦਾ, ਉਹਨੂੰ ਉਹਦੀ ਮੈਡੀਕੇਸ਼ਨ ਚੱਲਣੀ ਚਾਹੀਦੀ ਆ। ਪਰ ਜਦੋਂ ਅਸੀਂ ਆਪ ਡਾਕਟਰ ਬਣ ਜਾਂਦੇ ਹਾਂ ਜਾਂ ਅਸੀਂ ਕਿਸੇ ਦੀ ਰਾਏ ਮੰਨਦੇ ਹਾਂ ਡਾਕਟਰ ਤੋਂ ਬਿਨਾਂ, ਤਾਂ ਫਿਰ ਉਹ ਆਪਣਾ ਨੁਕਸਾਨ ਕਰਾਉਂਦੇ ਹਾਂ, ਹੋਰ ਕੁਛ ਨਹੀਂ ਹੁੰਦਾ, ਫਿਰ ਅਸੀਂ ਨੁਕਸਾਨ ਕਰਾਉਂਦੇ ਹਾਂ।
ਅੱਛਾ, ਜਦੋਂ ਅਸੀਂ ਬੱਚਿਆਂ ਦੀ ਪਰਵਰਿਸ਼ ਵਾਲੇ ਪਾਸੇ ਆਉਂਦੇ ਹਾਂ, ਪ੍ਰਵਾਸੀ ਪਰਿਵਾਰਾਂ ਦੀ ਗੱਲ ਕਰਦੇ ਹਾਂ, ਤਾਂ ਇੱਕ ਜਿਵੇਂ ਹੁਣੇ ਵੀ ਆਪਾਂ ਗੱਲ ਕਰ ਰਹੇ ਸੀ ਕਿ ਕਈ ਵਾਰੀ ਤਣਾਅ ਵਾਲਾ ਮਾਹੌਲ ਬਣ ਜਾਂਦਾ, ਖਿੱਝ ਵਾਲਾ ਮਾਹੌਲ ਬਣ ਜਾਂਦਾ, ਇੱਕ ਚੰਗੇ ਮਾਹੌਲ ਦਾ ਹੋਣਾ ਕਿੰਨਾ ਕੁ ਜ਼ਰੂਰੀ ਆ ਜਾਂ ਕਿੰਨਾ ਕੁ ਫਾਇਦੇਮੰਦ ਹੁੰਦਾ ਜੀ, ਇੱਕ ਜਦੋਂ ਪ੍ਰਵਾਸੀ ਮੁਲਕ ਦੇ ਵਿੱਚ ਆ ਕੇ ਆਪਾਂ ਇੱਕ ਬੱਚੇ ਦੀ ਪਰਵਰਿਸ਼ ਕਰਨੀ ਹੈ, ਕਿਉਂਕਿ ਬੱਚੇ ਨੇ ਦੂਸਰੇ ਸੱਭਿਆਚਾਰ ਦੇ ਬੱਚਿਆਂ ਨਾਲ ਵੀ ਵਿਚਰਨਾ ਹੈ, ਕਈ ਚੀਜ਼ਾਂ ਵੇਖਣੀਆਂ ਨੇ, ਦੂਸਰਾ ਸੱਭਿਆਚਾਰ ਵੀ ਵੇਖਣਾ ਹੈ।
ਜੀ ਜੀ, ਉਹਦੇ 'ਚ ਮੈਂ ਇਹ ਫੀਲ ਕਰਦਾ ਕਿ ਆਪਣੇ ਜਿਹੜੇ ਮਾਪੇ ਆ ਉਹ ਬਹੁਤ ਜ਼ਿਆਦਾ ਬੱਚਿਆਂ ਦੇ ਨੂੰ ਟੋਇਜ਼ ਪ੍ਰੋਵਾਈਡ ਕਰਦੇ ਆ, ਇੰਨੀ ਖਿਡੌਣਿਆਂ ਦੀ ਲੋੜ ਨਹੀਂ ਗੀ ਜਿੰਨੇ ਆਪਣੇ ਬੱਚੇ ਆਪਣੇ ਮਾਪੇ ਬੱਚਿਆਂ ਨੂੰ ਪ੍ਰਦਾਨ ਕਰ ਦਿੰਦੇ ਆ। ਇੱਕ ਬੇ ਇੰਤਹਾ ਉਹਨਾਂ ਦੇ ਸ਼ੂਜ਼ ਆ, ਕੱਪੜੇ ਆ ਉਹਨਾਂ ਦੇ ਕੋਲੇ, ਕਈਆਂ ਨੇ ਤਾਂ ਬਹੁਤ ਛੋਟੀ ਉਮਰ 'ਚ ਹੀ ਸੈੱਲ ਫੋਨ ਵੀ ਲੈ ਕੇ ਦਿੱਤੇ ਆ, ਆਈਪੈਡ ਵੀ ਲੈ ਕੇ ਦਿੱਤੇ ਆ, ਵੀਡੀਓ ਗੇਮਸ ਆ ਸਪੈਸ਼ਲ ਉਹਨਾਂ ਦੇ ਆਪਣੇ ਟੈਲੀਵਿਜ਼ਨ ਆ ਅਤੇ ਉਹ ਸਾਰਾ ਕੁਛ ਆ। ਹੁਣ ਇਹਦਾ ਨੁਕਸਾਨ ਕੀ ਆ? ਮਾਪਿਆਂ ਦੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਆਪਣੇ ਕੈਨੇਡਾ ਦੀ, ਮੈਂ ਦੱਸ ਸਕਦਾ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਤਾਂ ਇਹ ਸਾਰਾ ਕੁਛ ਹੈ ਨਹੀਂ ਸੀ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਵਾਂਝੇ ਰਹਿ ਜਾਣ ਅਤੇ ਤਰਸਣ ਵੀ ਆਹ ਕੀ ਸੀ। ਪਰ ਤਰਸਣ ਦੇ ਵਿੱਚ ਔਰ ਜ਼ਰੂਰਤ ਨਾਲੋਂ ਜ਼ਿਆਦਾ ਪ੍ਰੋਵਾਈਡ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਹੈ ਨਾ। ਹੁਣ ਜੇ ਬੱਚੇ ਕੋਲੇ ਤੁਸੀਂ ਉਹਨੂੰ 20 ਕਾਰਾਂ ਲੈ ਕੇ ਦਿੱਤੀਆਂ, ਉਹਨੇ ਸਿਰਫ 1 ਜਾਂ 2 ਕਾਰਾਂ ਨਾਲ ਖੇਲਣਾ, ਤੇ ਉਹ 18 ਕਾਰਾਂ ਕਿੱਥੇ ਆ? ਉਹ ਬੈੱਡ ਦੇ ਥੱਲੇ ਆ ਜਾਂ ਉਹ ਕਿਸੇ ਹੋਰ ਜਗ੍ਹਾ ਪਈਆਂ।
ਇੱਕ ਚੀਜ਼, ਇੱਕ ਇੱਛਾ ਹੁੰਦੀ ਹੈ, ਇੱਕ ਜ਼ਰੂਰਤ ਹੁੰਦੀ ਹੈ।
ਜੀ ਬਿਲਕੁਲ,
ਅਸੀਂ ਜ਼ਰੂਰਤ ਨਹੀਂ ਵੇਖਦੇ, ਅਸੀਂ ਇੱਛਾ ਦੇਖਣੇ
ਆ। ਐਗਜੈਕਟਲੀ। ਸੋ ਇੱਕ ਪ੍ਰੋਬਲਮ ਤਾਂ ਪਤਰਸ ਜੀ ਇਹ ਆ ਕਿ ਅਸੀਂ ਜ਼ਰੂਰਤ ਨਾਲੋਂ ਜ਼ਿਆਦਾ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ, ਉਹਨਾਂ ਦੀਆਂ ਆਦਤਾਂ ਖਰਾਬ ਕਰਦੇ ਹਾਂ। ਉਹਨਾਂ 'ਚ ਇੱਕ ਸਾਈਕੋਲੋਜੀ ਦੇ ਵਿੱਚ ਗਾਲਗੂ ਦਿੰਦੇ ਆ ਮਾਪਿਆਂ ਦੇ। ਉਹ ਫਿਰ ਇਹ ਕਹਿੰਦੇ ਆ ਵੀ ਜੇ ਤੁਸੀਂ ਮੈਨੂੰ BMW ਕਾਰ ਨਾ ਲੈ ਕੇ ਦਿੱਤੀ ਜਦੋਂ ਮੈਂ ਯੂਨੀਵਰਸਿਟੀ ਗਿਆ, ਮੈਂ ਯੂਨੀਵਰਸਿਟੀ ਨਹੀਂ ਜਾਊ। ਫਿਰ ਮਾਪੇ ਅਫੋਰਡ ਕਰਨ ਜਾਂ ਨਾ ਕਰਨ, ਉਹ ਵਿਚਾਰੇ ਉਹਨੂੰ BMW ਲੈ ਕੇ ਦਿੰਦੇ ਆ, ਕਿਉਂਕਿ ਫਿਰ ਘਰ ਦੇ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ। ਉਹ ਯਾਰ ਇੱਕੋ ਤਾਂ ਮੁੰਡਾ, ਆਪਾਂ ਥੋੜੇ ਜਿਹੇ ਘੱਟ ਪੈਸੇ ਖਰਚ ਲਾਂਗੇ। ਸਾਰੀਆਂ ਸਿਚੁਏਸ਼ਨਸ ਆ ਨਾ ਇਹ ਆਪਣੇ ਘਰਾਂ ਚ, ਬਹੁਤਾ ਗੋਰਿਆਂ ਤੇ ਤਾਂ ਹੁੰਦੀ ਨੀ। ਉਹ ਕਹਿੰਦੇ ਨੋ, ਆਮ ਨਾਟ ਗੋਇੰਗ ਟੂ ਬਾਏ ਯੂ ਇਟ, ਸਟਾਪ ਇਟ।
ਪਿਛਲੇ ਦਿਨਾਂ ਚ ਕੁਛ ਇਸ ਤਰ੍ਹਾਂ ਦੀਆਂ ਵੀਡੀਓ ਵੀ ਅਸੀਂ ਵੇਖੀਆਂ ਨੇ, ਘੁੰਮਦੀਆਂ ਹੋਈਆਂ, ਜਿਹੜੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਨੇ ਉਹ ਆਰਗੂ ਕਰ ਰਹੇ ਨੇ ਮਾਪਿਆਂ ਦੇ ਨਾਲ ਕਿ ਤੁਸੀਂ ਇਸ ਕਲਚਰ ਨੂੰ ਅਡੋਪਟ ਨਹੀਂ ਕਰ ਰਹੇ, ਜੋ ਅਸੀਂ ਚਾਹੁੰਦੇ ਹਾਂ ਉਹ ਨਹੀਂ ਕਰਨ ਦਿੱਤਾ ਜਾ ਰਿਹਾ ਹਨਾ। ਤੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ ਕਿ ਜਦੋਂ ਬੱਚਾ ਟੀਨ ਏਜ ਦੇ ਵਿੱਚ ਆਉਂਦਾ, ਅਲੜ ਉਮਰ ਚ ਆਉਂਦਾ, ਕਿ ਬੱਚੇ ਦੇ ਵਾਸਤੇ ਵੀ ਔਰ ਮਾਪੇ ਫਿਰ ਉਸ ਦੌਰ ਨੂੰ ਆਪਣਾ ਪਿਛੋਕੜ ਹੋਰ ਹੁੰਦਾ। ਸਪੋਜ਼ ਕੁਝ ਸਾਡੇ ਵਰਗਾ ਪਰਿਵਾਰ ਹੈ, 40 ਸਾਲ ਭਾਰਤ 'ਚ ਬਿਤਾ ਲਿਆ, ਪੰਜਾਬ 'ਚ ਬਿਤਾ ਲਿਆ, ਇੱਥੇ ਬੱਚੇ ਜਵਾਨ ਹੋ ਗਿਆ, ਕਿ ਫਿਰ ਉਹਨਾਂ ਬੱਚਿਆਂ ਦੇ ਨਾਲ ਕਿਵੇਂ ਆਪਣੇ ਆਪ ਨੂੰ ਤਾਲਮੇਲ ਬਣਾ ਕੇ ਚੱਲੇ।
ਮੈਂ ਪਤਾ ਸੀ ਤੁਹਾਨੂੰ ਇੱਕ ਟਿਪ ਦਿੰਦਾ
ਜੀ,
ਤੁਸੀਂ ਚੁੱਪ ਕਰਕੇ ਬੱਚੇ ਦੇ ਕੋਲ ਬੈਠ ਕੇ ਉਹਨੂੰ ਕਹੇ ਪੁੱਤ ਤੂੰ ਦੱਸ ਵੀ ਤੂੰ ਕਿਵੇਂ ਕਿਵੇਂ ਤੂੰ ਸੋਚਦਾ ਜ਼ਿੰਦਗੀ ਜਿਉਣ ਬਾਰੇ।
ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ, ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਬਲਦੇਵ ਸਿੰਘ ਮੱਟਾ ਹੋਰਾਂ ਦੇ ਨਾਲ, ਜਿਹੜੇ ਕਿ ਕੈਨੇਡਾ ਦੇ ਵਿੱਚ ਵਸੇ ਹੋਏ ਨੇ ਔਰ ਪਿਛਲੇ 3.5 ਦਹਾਕਿਆਂ ਤੋਂ ਉੱਥੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਿਵਾਰਕ ਸੰਬੰਧਾਂ ਦੇ ਲਈ ਜਿਹੜੀਆਂ ਐਕਸਪਰਟ ਮਸ਼ਵਰੇ ਦੇ ਰਹੇ ਨੇ। ਔਰ ਬਲਦੇਵ ਸਿੰਘ ਮੱਟਾ ਹੋਰਾਂ ਦੇ ਨਾਲ ਜਦੋਂ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ, ਆਪਣੇ ਨਿੱਜੀ ਤਜਰਬੇ ਉਹਨਾਂ ਨੇ ਸਾਂਝੇ ਕੀਤੇ ਸਨ, ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਉਹਨਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਰਿਕਾਰਡ ਕੀਤੀ ਸੀਗੀ ਉਸੇ ਗੱਲਬਾਤ ਦਾ ਪਹਿਲਾ ਹਿੱਸਾ ਤੁਸੀਂ ਸੁਣਿਆ, ਔਰ ਉਸੇ ਗੱਲਬਾਤ ਨੂੰ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ ਉੱਤੇ ਜਾ ਕੇ ਤੁਸੀਂ ਪੂਰਾ ਸੁਣ ਸਕਦੇ ਹੋ। ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਨੇ, ਔਰ ਬ੍ਰੇਕ ਤੋਂ ਬਾਅਦ ਜਦੋਂ ਹੁਣ ਅਸੀਂ ਵਾਪਸ ਆਏ ਹਾਂ ਤਾਂ ਉਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਆਓ ਸੁਣਦੇ ਹਾਂ ਉਸੇ ਗੱਲਬਾਤ ਦਾ ਅਗਲਾ ਹਿੱਸਾ। ਅੱਛਾ, ਇੱਕ ਹੋਰ ਹੈ, ਕਈ ਮਾਪਿਆਂ ਦਾ ਇਹ ਵੀ ਰਹਿੰਦਾ ਕਿ ਯਾਰ ਸਾਡੇ ਬੱਚੇ ਨਾ ਜੀ ਸਾਡੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਕੀ ਤੁਹਾਡਾ ਸੁਜੈਸ਼ਨ ਹੈਗਾ, ਕੀ ਕਹਿਣਾ ਚਾਹੁੰਦੇ ਹੋ ਅਜਿਹੇ ਪਰਿਵਾਰਾਂ ਨੂੰ, ਅਜਿਹੇ ਮਾਪਿਆਂ ਨੂੰ, ਕਿ ਕਿਵੇਂ ਬੱਚਿਆਂ ਦੇ ਨਾਲ ਆਪਣਾ ਦੋਸਤਾਂ ਦਾ ਮਾਹੌਲ ਕ੍ਰੀਏਟ ਕਰਨ, ਕਿ ਬੱਚੇ ਗੱਲ ਸੁਣਨ ਜਾਂ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕਰਨ?
ਸੋ ਬੱਚੇ ਦੇ ਨਾ ਸੁਣਨ ਦੇ ਪਿੱਛੇ ਉਹਦੀ ਈਗੋ ਦੀ ਡਿਵੈਲਪਮੈਂਟ ਆ। ਬੱਚਾ 12 ਸਾਲ ਤੋਂ ਬਾਅਦ ਉਹਦੀ ਈਗੋ ਡਿਵੈਲਪ ਹੁੰਦੀ ਆ, ਹੋਮੇ, ਜਿਹਨੂੰ ਆਪਾਂ ਪੰਜਾਬੀ 'ਚ ਹੋਮੇ ਕਹਿੰਦੇ ਹਾਂ। ਇਹਦਾ ਮਤਲਬ ਉਹ ਪਹਿਲੀ ਵਾਰੀ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਵੀ ਮੈਂ ਵੀ ਇੱਕ ਇਨਸਾਨ ਹਾਂ, ਮੈਨੂੰ ਪਤਾ ਕਿ ਜ਼ਿੰਦਗੀ ਕੀ ਆ, ਅਤੇ ਮੈਨੂੰ ਵੀ ਕੁਛ ਕਰਨ ਦਾ ਮੌਕਾ ਦਿੱਤਾ ਜਾਵੇ। ਜਦੋਂ ਉਹ ਕੁਛ ਚੀਜ਼ਾਂ ਕਹਿੰਦੇ ਆ, ਜਦੋਂ 12 ਸਾਲ ਦਾ ਹੁੰਦਾ, 13 ਦਾ ਹੁੰਦਾ ਬੱਚਾ, ਅਤੇ ਉਹ ਤੁਸੀਂ ਨੋਟ ਕੀਤਾ ਹੋਣਾ ਕਿ ਮੁੰਡੇ ਜ਼ਿਆਦਾ ਬਾਲ ਵਾਂਦੇ ਆ, ਪਟਕਾ ਪੁਟਕਾ ਆਪਣਾ ਸਹੀ ਕਰਦੇ ਆ, ਤੇ ਕੁੜੀਆਂ ਜ਼ਿਆਦਾ ਸ਼ੀਸ਼ੇ ਦੇ ਮੂਹਰੇ ਖੜ ਕੇ ਮੇਕਅਪ ਦਾ ਦੇਖਦੀਆਂ
ਜੀ।
ਉਦੋਂ ਆਪਾਂ ਕੀ ਕਰਦੇ ਆ, ਆਪਾਂ ਤਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਆ ਵੀ ਤੁਸੀਂ ਇੰਨਾ ਟਾਈਮ ਕਿਉਂ ਲਾਇਆ ਵਾਸ਼ਰੂਮ 'ਚ, ਛੇਤੀ ਆਓ, ਲੇਟ ਹੋ ਗਿਆ, ਸਕੂਲ ਜਾਣਾ, ਤੇ ਤੁਸੀਂ ਹੁਣ ਕੀ ਕਰਦੇ ਹੋ, ਇੰਨਾ ਪਰਫਿਊਮ ਕਿਉਂ ਲਾਇਆ, ਇੰਨਾ ਕੀ ਕਰਦੇ ਹੋ। ਉਹ ਜਿਹੜਾ ਉਹ 12 ਸਾਲ ਤੋਂ ਲੈ ਕੇ ਤੇ 18 ਸਾਲ ਦਾ ਜਿਹੜਾ ਪੀਰੀਅਡ ਆ, ਉਹ ਉਹਨਾਂ ਦੀ ਆਈਡੈਂਟੀ ਡਿਵੈਲਪਮੈਂਟ ਦਾ
ਜੀ।
ਉਹਦੇ ਵਿੱਚ ਉਹ ਬੋਲਣਗੇ ਵੀ ਉਹਨਾਂ ਦੇ ਹਾਰਮੋਨਲ ਚੇਂਜਿਸ ਵੀ ਆ ਰਹੀਆਂ, ਉਹਨਾਂ ਦਾ ਜਾਣੀ ਵੋਇਸ ਵੀ ਭਾਰੀ ਹੋ ਰਹੀ ਆ ਮੁੰਡਿਆਂ ਦੀ। ਉਹ ਦੇਖਦੇ ਆਪਣੇ ਆਪ ਨੂੰ, ਉਹ ਕਹਿੰਦਾ ਯਾਰ ਮੇਰੇ ਤਾਂ ਮਸਲ ਹੀ ਹੈ ਨਹੀਂ, ਉਹ ਫਲਾਨਾ ਮੇਰਾ ਦੋਸਤ ਆ ਉਹਦੇ ਤਾਂ ਚੰਗੇ ਮਸਲ ਆ, ਹੈ ਨਾ, ਤਾਂ ਕਿਉਂਕਿ ਹਰ ਇੱਕ ਦੀ ਬੋਡੀ ਡਿਫਰੈਂਟ ਆ। ਉਹ ਜਿਹੜੀਆਂ ਭਾਵਨਾਵਾਂ ਆਉਂਦੀਆਂ ਉਹਨਾਂ ਨੂੰ ਮਾਪੇ ਕਰਦੇ ਨਹੀਂ, ਉਹਨਾਂ ਨੂੰ ਮਾਪੇ ਐਕਸੈਪਟ ਨਹੀਂ ਕਰਦੇ। ਹੁਣ ਕਿੰਨਾ ਚੰਗਾ ਹੋਵੇ ਜੇ ਮਾਪੇ ਉਹਨੂੰ ਕਹਿਣ ਵੀ ਪੁੱਤ ਦੇਖ ਤੇਰੇ ਮਸਲ ਬਣਨਗੇ, ਤੂੰ ਥੋੜ੍ਹਾ ਜਿਹਾ ਰੈਗੂਲਰ ਖਾ, ਆਪਾਂ ਚੱਲਦੇ ਹਾਂ ਟ੍ਰੇਨਰ ਕੋਲੇ, ਟ੍ਰੇਨਰ ਨੂੰ ਪੁੱਛਦੇ ਹਾਂ ਵੀ ਤੂੰ ਥੋੜ੍ਹੇ ਜਿਹੇ ਮਸਲ ਬਣਾਉਣਾ ਚਾਹਨਾ, ਕੀ ਖਾਈਏ ਅਤੇ ਕਿਹੜੀਆਂ ਕਿਹੜੀਆਂ ਐਕਸਰਸਾਈਜ਼ਾਂ ਕਰੀਏ ਤਾਂ ਕਿ ਤੇਰੇ ਮਸਲ ਬਣ। ਆਪਾਂ ਤਾਂ ਇਹ ਕਰਦੇ ਨਹੀਂ ਗੇ, ਆਪਾਂ ਤਾਂ ਆਪਣੇ ਕੋਲੋਂ ਹੀ ਬਸ ਇੰਨਾ ਕੁ ਕਹਿ ਦਿੰਦੇ ਹਾਂ ਵੀ ਕੋਈ ਨਹੀਂ, ਹਜੇ ਤਾਂ ਤੂੰ 12 ਸਾਲ ਦਾ ਹੀ ਆ, ਹਜੇ ਤਾਂ ਕਿੱਥੋਂ ਤੇਰੇ ਮਸਲ ਬਣ ਜਾਣਗੇ। ਜਦੋਂ ਕਿ ਇਹ ਨਹੀਂ ਕਹਿਣਾ ਚਾਹੀਦਾ, ਆਪਾਂ ਨੂੰ ਕਹਿਣਾ ਚਾਹੀਦਾ ਚੱਲ ਤੈਨੂੰ ਟ੍ਰੇਨਰ ਕੋਲੇ ਲੈ ਕੇ ਚੱਲੀਏ,
ਪੋਜ਼ਿਟਿਵ ਵੇ ਦੇ ਨਾਲ ਲੈ ਕੇ,
ਪੋਜ਼ਿਟਿਵ ਵੇ ਦੇ ਨਾਲ। ਉਦੋਂ ਜਦੋਂ ਤੁਸੀਂ ਉਹਦੇ ਨਾਲ ਇਹ ਗੱਲ ਕਰੋਗੇ, ਫਿਰ ਉਹਨੂੰ ਇਹ ਲੱਗੂਗਾ ਉਹ ਯੈਸ, ਮੇਰੇ ਪੇਰੈਂਟਸ ਮੇਰੀ ਗੱਲ ਸੁਣਦੇ ਆ, ਮੈਂ ਇਹਨਾਂ ਨਾਲ ਗੱਲ ਕਰ ਸਕਦਾ, ਤੇ ਉਦੋਂ ਫਿਰ ਉਹ ਗੱਲ ਵੀ ਸੁਣੂਗਾ ਕਿਉਂਕਿ ਤੁਸੀਂ ਉਹਦੀ ਸੁਣੀ ਆ। ਤੁਸੀਂ ਉਹਦੀ ਸੁਣੀ ਤਾਂ ਹੁਣ ਉਹਦੀ ਵਾਰੀ ਆ ਤੇ ਜਦੋਂ ਉਹ ਆਪਾਂ ਨੂੰ ਕਹਿੰਦਾ ਵੀ ਮੈਂ ਤਾਂ ਮਸਲ ਬਣਾਉਣੇ ਆ ਮੈਂ ਤਾਂ ਪ੍ਰੋਟੀਨ ਦਾ ਡੱਬਾ ਲਿਆਇਆ ਇੰਨਾ ਸਾਰਾ ਤੇ ਮੈਂ ਤਾਂ ਪ੍ਰੋਟੀਨ ਖਾਊਂਗਾ ਉਹਨੂੰ ਲੱਗਦਾ ਵੀ ਪ੍ਰੋਟੀਨ ਖਾ ਕੇ ਮਸਲ ਬਣ ਜਾਣਗੇ ਹੁਣ ਉਹਦੇ ਚ ਐਕਸਰਸਾਈਜ਼ ਦਾ ਵੀ ਕਾਨਸੈਪਟ ਆ ਲੇਕਿਨ ਕਿਸੇ ਨੇ ਉਹਨੂੰ ਦੱਸਿਆ ਨਹੀਂ ਵੀ ਕੱਲੇ ਪ੍ਰੋਟੀਨ ਖਾਣ ਨਾਲ ਐਕਸਰਸਾਈਜ਼ ਕਰੇਗਾ ਤਾਂ ਬਣਨਗੇ ਕੱਲੇ ਪ੍ਰੋਟੀਨ ਨਾਲ ਤੇ ਮਸਲ ਨਹੀਂ ਬਣਨੇ ਹੁਣ ਆਹ ਸਮਝਾਉਣਾ ਕਿਹਨੇ ਆ ਤੁਹਾਡੇ ਤੋਂ ਜੇ ਨਹੀਂ ਸਮਝਦਾ ਤਾਂ ਟ੍ਰੇਨਰ ਕੋਲ ਚਲੇ ਜਾਓ ਕੀ ਹੋਜੂਗਾ $50 ਹੀ ਲੈ ਲੂ ਉਹਦੀ ਕਾਉਂਸਲਿੰਗ ਹੋ ਜੂਗੀ ਵਿਚਾਰੇ ਦੀ ਨਾਲੇ ਉਹਨੂੰ ਕਹੂਗਾ ਵੀ ਤੂੰ ਇੱਥੇ ਰੋਜ਼ ਆਇਆ ਕਰ
ਸਰ ਹੋਰ ਦੱਸਿਓ ਕਿ ਜਿਹੜਾ ਬੜੀ ਤੇਜ਼ ਰਫ਼ਤਾਰ ਜ਼ਿੰਦਗੀ ਹੋ ਗਈ ਆ ਮੁਕਾਬਲੇਬਾਜ਼ੀ ਦਾ ਦੌਰ ਆ ਚੱਕਾ ਚੌਂਹ ਦਾ ਦੌਰ ਹੈ ਕਈ ਮਾਪਿਆਂ ਦੇ ਵਿੱਚ ਹੀਣ ਭਾਵਨਾ ਜੀ ਆ ਜਾਂਦੀ ਹੈ ਵੀ ਅਸੀਂ ਐਜ਼ ਕੰਪੇਅਰ ਟੂ ਦੂਸਰਿਆਂ ਜਿਵੇਂ ਦੂਜੇ ਬੱਚੇ ਵੀ ਆ ਕੇ ਦੱਸਦੇ ਆ ਵੀ ਅਸੀਂ ਉਹਨਾਂ ਨਹੀਂ ਕਰ ਪਾ ਰਹੇ ਜਿੰਨਾ ਸਾਡੇ ਬੱਚੇ ਵਾਸਤੇ ਸਾਨੂੰ ਕਰਨਾ ਚਾਹੀਦਾ ਸੀ ਜਾਂ ਸਾਡੇ ਕੋਲ ਰਿਸੋਰਸਿਸ ਘੱਟ ਹੈਗੇ ਆ ਜਦੋਂ ਕਈਆਂ ਮਾਪਿਆਂ ਦੇ ਮਨ ਦੇ ਵਿੱਚ ਜਿਹਨ ਦੇ ਵਿੱਚ ਅਜਿਹੀਆਂ ਗੱਲਾਂ ਆਉਂਦੀਆਂ ਨੇ ਫਿਰ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਸੁਜੈਸ਼ਨ ਹੈ ਕੀ ਕਹਿਣਾ ਚਾਹੁੰਦੇ ਅਜਿਹੇ ਮਾਪਿਆਂ ਨੂੰ
ਸੋ ਪਹਿਲੀ ਚੀਜ਼ ਤਾਂ ਇਹ ਆ ਕਿ ਆਪਾਂ ਇਹ ਦੇਖੀਏ ਕਿ ਮਤਲਬ ਕਿ ਮੇਰੇ ਕੋਲ ਤਾਂ ਸਿਰਫ ਕੈਨੇਡਾ ਦੀ ਰੀਸਰਚ ਆ ਕੈਨੇਡਾ ਦੀ ਰੀਸਰਚ ਉਹਨਾਂ ਨੇ ਇਹ ਕੁਐਸਚਨਸ ਪੁੱਛੇ ਆ ਵੀ ਬੱਚੇ ਕੀ ਮਾਪਿਆਂ ਨੂੰ ਇਸ ਕਰਕੇ ਰਿਜੈਕਟ ਕਰਦੇ ਆ ਕਿ ਮਾਪੇ ਉਹਨਾਂ ਨੂੰ ਨਾਈਕੀ ਸ਼ੂਜ਼ ਜੈਕਟਾਂ ਆਈਫੋਨ ਵੀਡੀਓ ਗੇਮਸ ਇਹੋ ਜਿਹੀਆਂ ਚੀਜ਼ਾਂ ਨਹੀਂ ਲੈ ਕੇ ਦੇ ਸਕਦੇ ਕਿ ਇਸ ਕਰਕੇ ਬੱਚਿਆਂ ਨੂੰ ਮਹਿਸੂਸ ਹੁੰਦਾ ਉਹ ਕਹਿੰਦੇ ਨਹੀਂ ਪ੍ਰੋਵਾਈਡਡ ਮਾਪੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਉਣ ਵੀ ਸਾਡੀ ਕਿੰਨੀ ਕੁ ਸਮਰੱਥਾ ਆ ਸਾਡੇ ਇਨਕਮ ਆ ਸਾਡੇ ਐਕਸਪੈਂਸ ਆ ਇੰਨੇ ਪੈਸੇ ਬਚੇ ਬੇਟੇ ਅਤੇ ਇੰਨੇ ਹੀ ਅਸੀਂ ਤੇਰੇ ਵਾਸਤੇ ਕਰ ਸਕਦੇ ਹਾਂ ਬੱਚਾ ਸਮਝ ਜਾਂਦਾ ਬੱਚਾ ਕਦੇ ਨਹੀਂ ਉਹ ਕਰਦਾ ਰਾਈਟ ਸੋ ਇੱਕ ਤਾਂ ਮੇਰਾ ਖਿਆਲ 'ਚ ਆਪਾਂ ਨੂੰ ਇਹ ਬੜਾ ਵੱਡਾ ਵਹਿਮ ਆ ਕਿ ਸਮ ਹਾਓ ਅਸੀਂ ਬੱਚਿਆਂ ਨੂੰ ਆਪਣੇ ਵੱਲ ਦਾ ਕਰ ਲਾਂਗੇ ਬਹੁਤ ਸਾਰੀਆਂ ਚੀਜ਼ਾਂ ਦੇ ਕੇ ਇਹ ਟਰੂ ਨਹੀਂ ਗਾ ਇਹ ਕੋਈ ਵੀ ਰੀਸਰਚ ਨਹੀਂ ਕਹਿੰਦੀ ਵੀ ਤੁਸੀਂ ਬੱਚੇ ਨੂੰ ਜ਼ਿਆਦਾ ਚੀਜ਼ਾਂ ਪ੍ਰੋਵਾਈਡ ਕਰਕੇ ਆਪਣੇ ਵੱਲ ਦਾ ਕਰ ਲਓਗੇ ਇਨਫੈਕਟ ਖਰਾਬ ਜ਼ਿਆਦਾ ਹੋ ਸਕਦਾ ਉਹਦੇ ਫਾਇਦੇ ਘੱਟ ਆ ਸੋ ਇੱਕ ਤਾਂ ਮੈਂ ਪੇਰੈਂਟਸ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਇਹ ਦਿਮਾਗ 'ਚੋਂ ਕੱਢ ਦਿਓ ਕਿ ਤੁਹਾਨੂੰ ਕੋਈ ਹੀਣ ਭਾਵਨਾ ਕਰਨ ਦੀ ਲੋੜ ਆ ਤੁਹਾਨੂੰ ਕਰਨਾ ਕੀ ਆ ਕਿ ਤੁਸੀਂ ਇਹ ਦੇਖੋ ਕਿ ਸਾਡਾ ਰਿਸ਼ਤਾ ਬੱਚੇ ਦੇ ਨਾਲ ਵਧੀਆ ਕਿਵੇਂ ਹੋਵੇ ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ ਤੁਸੀਂ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਆ ਜੇ ਫਰਜ਼ ਕਰ ਲਓ ਇੱਕ ਮਿੰਟ ਪਤਸ ਜੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਜਿੰਨੀ ਵਾਰੀ ਵੀ ਮੇਰੇ 3 ਬੱਚਿਆਂ ਨੇ ਕਦੇ ਵੀ ਕੋਈ ਗਲਤੀ ਕੀਤੀ ਆ ਜਾਂ ਮੈਨੂੰ ਲੱਗਿਆ ਵੀ ਇਹਨਾਂ ਨੂੰ ਆਹ ਚੀਜ਼ ਕਰਨੀ ਚਾਹੀਦੀ ਸੀ ਪਰ ਇਹਨਾਂ ਨੇ ਨਹੀਂ ਕੀਤੀ ਤੇ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਇਹੀ ਕਹਿੰਦਾ ਸੀਗਾ ਵੀ ਇਸ ਵਾਰੀ ਨਹੀਂ ਹੋਇਆ ਕੋਈ ਨੀ ਪੁੱਤ ਅਗਲੇ ਸਾਲ ਚੱਕ ਦੀ ਕੰਮ ਨੂੰ ਬਸ ਇੰਨਾ ਹੀ ਕਹਿੰਦਾ ਸੀ ਮੈਂ ਕਦੇ ਨੀ ਲੰਬਾ ਚੌੜਾ ਲੈਕਚਰ ਦਿੱਤਾ ਵੀ ਦੇਖ ਮੈਂ ਤੈਨੂੰ ਕਹਿੰਦਾ ਸੀ ਤੂੰ ਅਸਾਈਨਮੈਂਟਾਂ ਨੀ ਕੀਤੀਆਂ ਆ ਦੇਖਿਆ ਹੁਣ ਤੇਰੇ ਨੰਬਰ ਸਿਰਫ 70 ਹੀ ਆਏ ਆ ਜਾਂ 80% ਹੀ ਆਏ ਆ ਤੂੰ 90 ਲੈ ਸਕਦਾ ਤੂੰ ਥੋੜਾ ਜਿਹਾ ਧਿਆਨ ਰੱਖਿਆ ਕਰ ਇਹ ਕਹਿਣ ਦੀ ਲੋੜ ਨੀ ਤੁਹਾਨੂੰ ਸਿਰਫ ਇੰਨਾ ਕਹਿਣ ਦੀ ਲੋੜ ਆ ਹੱਥ ਰੱਖ ਕੇ ਬੱਚੇ ਦੇ ਪੁੱਤ ਕੋਈ ਨੀ ਜੀ ਐਤਕੀ 70% ਆਇਆ ਅਗਲੀ ਵਾਰੀ ਚੱਕ ਦੀ ਕੰਮ ਨੂੰ
ਤੇ ਦੂਸਰਿਆਂ ਨਾਲ ਕੰਪੇਅਰ ਕਰਨ ਦੀ ਲੋੜ ਨਹੀਂ
ਨਾ ਬਿਲਕੁਲ ਨਹੀਂ ਤੁਸੀਂ ਉਹਨੂੰ ਪੋਜ਼ਿਟਿਵ ਤੁਸੀਂ ਜਿੰਨੀ ਪੋਜ਼ਿਟਿਵਿਟੀ ਤੁਸੀਂ ਉਹਨੂੰ ਹੱਲਾਸ਼ੇਰੀ ਦਿਓਗੇ ਬੱਚੇ ਨੂੰ ਮੈਂ ਕਹਿੰਦਾ ਉਹ ਗਰੰਟੀਡ ਅਗਲੀ ਵਾਰੀ ਜੇ ਐਤਕੀ ਉਹਦੇ 80 ਆਇਆ ਤਾਂ ਅਗਲੀ ਵਾਰੀ 85 ਲਿਆਊਗਾ ਤੁਹਾਨੂੰ ਸਿਰਫ ਕਹਿਣ ਦੀ ਲੋੜ ਆ ਤੁਹਾਨੂੰ ਲੈਕਚਰ ਦੇਣ ਦੀ ਲੋੜ ਨਹੀਂ ਵੀ ਤੂੰ ਮਾੜਾ ਕੀ ਕੀਤਾ ਕਰਕੇ ਤੇਰੇ ਸਿਰਫ ਇੰਨੇ ਨੰਬਰ ਆਇਆ ਇਹ ਉਹਨੂੰ ਰਿਮਾਇੰਡ ਉਹ ਇਹ ਤਾਂ ਉਹਨੂੰ ਪਤਾ ਵਿਚਾਰੇ ਨੂੰ ਉਹਨੇ ਦੇਖ ਲਏ ਉਹ ਯਾਰ 65% ਹੀ ਆਇਆ ਓ ਮਾਈ ਗੋਡ ਇਹਦਾ ਮਤਲਬ ਆਈ ਬੈਟਰ ਸਮਾਲਟਨ ਅਪ ਇਹ ਉਹਨੂੰ ਪਤਾ ਲੱਗ ਚੁੱਕਿਆ ਹੁਣ ਜੇ ਮੈਂ ਬਾਰ ਬਾਰ ਇਹ ਕਹੂੰਗਾ ਤਾਂ ਫਿਰ ਤਾਂ ਉਹਦੀ ਵਿਚਾਰੇ ਦੀ ਜਿੰਨੀ ਥੋੜੀ ਬਹੁਤਾ ਕੋਨਫੀਡੈਂਸ ਲੈਵਲ ਆ ਉਹ ਵੀ ਥੱਲੇ ਹੋਜੂ
ਅੱਛਾ ਇੱਕ ਬਜ਼ੁਰਗਾਂ ਨੂੰ ਲੈ ਕੇ ਵੀ ਜ਼ਰੂਰ ਤੁਹਾਡੇ ਤੋਂ ਸੁਨੇਹਾ ਲੈਣਾ ਬਜ਼ੁਰਗਾਂ ਦਾ ਬੱਚਿਆਂ ਦੇ ਨਾਲ ਜਿਹੜਾ ਆਪਣੇ ਪੋਤੇ ਪੋਤਰੀਆਂ ਨਾਲ ਇੱਕ ਜਨਰੇਸ਼ਨਲ ਗੈਪ ਜਿਹੜਾ ਹੋ ਜਾਂਦਾ ਇੱਥੇ ਵੀ ਕਈ ਵਾਰ ਜਦੋਂ ਸਾਡੀ ਪਰਿਵਾਰਾਂ ਨਾਲ ਕਈ ਵਾਰੀ ਗੱਲ ਹੁੰਦੀ ਸੀ ਮੇਲਿਆਂ ਤੇ ਮਿਲਦੇ ਆ ਉਹ ਕਹਿੰਦੇ ਸਾਨੂੰ ਇਹਨਾਂ ਦੀ ਅੰਗਰੇਜ਼ੀ ਨਹੀਂ ਆਉਂਦੀ ਇਹਨਾਂ ਨੂੰ ਸਾਡੀ ਪੰਜਾਬੀ ਨਹੀਂ ਆਉਂਦੀ ਸਾਨੂੰ ਤਾਂ ਫਿਰ ਬਸ ਅਸੀਂ ਮੂੰਹ ਸਿਰ ਚੁੰਮਣ ਜੋਗੇ ਹਾਂ ਗੱਲਬਾਤ ਤਾਂ ਕਈ ਵਾਰੀ ਕੋਈ ਹੁੰਦੀ ਨਹੀਂ ਸਾਡੇ ਜੱਜ ਨਾਲ
ਜੀ ਸੋ ਮੇਰਾ ਜੇ ਤਾਂ ਖਿਆਲ ਆ ਮੈਂ ਇਹ ਦੱਸਦਾ ਕਿ ਰੀਸਰਚ ਇਹ ਕਹਿੰਦੀ ਆ ਕਿ ਅਗਰ ਅਸੀਂ ਆਪਣੇ ਬੱਚੇ ਨੂੰ ਇਹ ਦੱਸੀਏ ਵੀ ਤੈਨੂੰ ਅੰਗਰੇਜ਼ੀ ਤਾਂ ਆ ਜਾਣੀ ਆ ਕਿਉਂਕਿ ਤੂੰ ਆਸਟ੍ਰੇਲੀਆ 'ਚ ਸਕੂਲਾਂ 'ਚ ਜਾਣਾ ਜੇ ਤੂੰ ਪੰਜਾਬੀ ਸਿੱਖ ਲੇਂਗਾ ਜਾਂ ਤੂੰ ਸਪੈਨਿਸ਼ ਜਾਂ ਮੈਂਡਰਿਨ ਜਾਂ ਕੋਈ ਹੋਰ ਲੈਂਗੁਏਜ ਵੀ ਸਿੱਖ ਲੇਂਗਾ ਇਹਦੇ 2 ਫਾਇਦੇ ਆ ਇੱਕ ਤਾਂ ਤੇਰੇ ਦਿਮਾਗ ਦਾ ਵਿਕਾਸ ਹੋਜੂ ਔਰ ਤੈਨੂੰ ਪ੍ਰੋਬਲਮਾਂ ਜਿਹੜੀਆਂ ਤੈਨੂੰ ਆਉਣਗੀਆਂ ਤੂੰ ਬੈਟਰ ਸੋਲਵ ਕਰੇਗਾ ਦੂਜਿਆਂ ਨਾਲੋਂ ਜਿਨ੍ਹਾਂ ਨੂੰ ਸਿਰਫ ਇੱਕ ਜ਼ਬਾਨ ਆਉਂਦੀ ਆ ਸੈਕੰਡ ਰੀਸਰਚ ਸਟੱਡੀ ਇਹ ਹੋਈ ਆ ਅਗਰ ਤੁਹਾਨੂੰ 2 ਜ਼ਬਾਨਾਂ ਹੋਰ ਆਉਂਦੀਆਂ 2 ਜ਼ਬਾਨਾਂ ਤਾਂ ਤੁਹਾਡੀ ਉਮਰ 5 ਸਾਲ ਵੱਧ ਜਾਂਦੀ ਆ ਜੇ ਤੁਸੀਂ 70 ਦੇ ਹੋਣਾ ਤਾਂ ਤੁਸੀਂ ਐਟਲੀਸਟ 75 ਤੱਕ ਹੋ ਜਾਓਗੇ। ਸੋ ਇਹਦਾ ਮਤਲਬ ਹੈਗਾ ਕਿ ਆਪਾਂ ਕੀ ਬੱਚਿਆਂ ਨੂੰ ਇਹ ਦੱਸਦੇ ਆਂ ਵੀ ਤੁਹਾਨੂੰ ਕਿਹੜੇ ਕਿਹੜੇ ਫਾਇਦੇ ਹੋਣ ਵਾਲੇ ਆ, ਕਿ ਅਸੀਂ ਸਿਰਫ ਥੋਪਦੇ ਆ ਵੀ ਨਹੀਂ ਤੁਸੀਂ ਚਲੋ ਹੁਣ ਪੰਜਾਬੀ ਸਿੱਖੋ, ਤੁਸੀਂ ਪੰਜਾਬੀ ਸਿੱਖੋ, ਤੇ ਉਹ ਵਿਚਾਰਾ ਇੱਥੇ ਬੈਠਾ ਸੋਚੀ ਜਾਂਦਾ ਵੀ ਆਸਟ੍ਰੇਲੀਆ 'ਚ ਮੈਂ ਪੰਜਾਬੀ ਦਾ ਕਰੂੰਗਾ ਕੀ। ਤੁਸੀਂ ਕੋਈ ਐਗਜ਼ਾਮਪਲਾਂ ਤਾਂ ਦਿਓ ਵੀ ਕਿੱਥੇ ਉਹ ਯੂਜ਼ ਕਰੂਗਾ
ਜੀ।
ਤੇ ਜੇ ਤੁਸੀਂ ਦੇਣੀਆਂ ਨੀ, ਐਵੇਂ ਕਹੀ ਜਾਂਦੇ ਹੋ ਵੀ ਪੰਜਾਬੀ ਸਿੱਖ, ਪੰਜਾਬੀ ਸਿੱਖ, ਪੰਜਾਬੀ ਸਿੱਖ, ਉਹ ਕਹੂਗਾ ਵੀ ਮੈਂ ਕਾਹਤੇ ਸਿੱਖਾਂ, ਲਾਈਕ ਵਟ ਇਜ਼ ਦੀ ਪਰਪਸ ਆਫ ਮਾਈ ਲਰਨਿੰਗ ਪੰਜਾਬੀ। ਆਹ ਜਿਹੜੀ ਚੀਜ਼ਾਂ ਨੇ ਇਹ ਹਜੇ ਵੀ ਅਸੀਂ ਸੋਲਵ ਨਹੀਂ ਕਰ ਸਕੇ। ਆਹ ਬਹੁਤ ਵੱਡੀਆਂ ਆਪਣੇ ਪ੍ਰੋਬਲਮਸ, ਆਪਣੇ ਏਜ ਅਪਰੋਪਰੀਏਟ ਡਿਸਕਸ਼ਨ ਨਹੀਂ ਹੁੰਦੀਆਂ। ਤੇ ਇਸੇ ਕਰਕੇ ਬਜ਼ੁਰਗਾਂ ਦਾ ਮੈਂ ਇਹ ਕਹਿਣਾ ਕਿ ਕੀ ਬਜ਼ੁਰਗ ਜੇ ਉਹ ਸਿਰਫ ਪੰਜਾਬੀ ਬੋਲਦੇ ਆ, ਬੱਚੇ ਸਿਰਫ ਅੰਗਰੇਜ਼ੀ ਬੋਲਦੇ ਆ, ਤਾਂ ਕੀ ਆਪਣੇ ਜਿਹੜੀ 3 ਟਾਈਪਸ ਕਮਿਊਨੀਕੇਸ਼ਨ ਆ ਪੇਰੈਂਟਸ ਨਾਲ ਨਹੀਂ ਬੈਠ ਸਕਦੇ? ਤੇ ਪੇਰੈਂਟਸ ਜਣੀ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਪੰਜਾਬੀ ਦੇ ਵਿੱਚ ਕੋਈ ਕਹਾਣੀ ਪਾਣ, ਉਹ ਕਹਾਣੀ ਟਰਾਂਸਲੇਟ ਕਰਕੇ ਜਾਂ ਮਤਲਬ ਕਿ ਬੱਚਿਆਂ ਦੀ ਮਦਰ ਜਾਂ ਬੱਚਿਆਂ ਦਾ ਫਾਦਰ ਬੱਚਿਆਂ ਨੂੰ ਦੱਸੇ, ਤੇ ਉਹਨਾਂ ਨੂੰ ਇਹ ਲੱਗੇ ਅੱਛਾ ਮੇਰੇ ਗ੍ਰੈਂਡ ਫਾਦਰ ਤਾਂ ਆਹ ਸੀ। ਜਾਂ ਆਪਾਂ ਹਿਸਟਰੀ ਦੱਸੀਏ, ਹੁਣ ਕਈਆਂ ਦੇ ਗ੍ਰੈਂਡ ਪੇਰੈਂਟਸ ਉੱਥੋਂ ਪਾਕਿਸਤਾਨ ਤੋਂ ਆਏ ਆ, ਹੁਣ 1947 ਦੀ ਅਸੀਂ ਹਿਸਟਰੀ ਦੱਸ ਸਕਦੇ ਹਾਂ, ਉਹ ਬੋਲੀ ਜਾਣ, ਤੁਸੀਂ ਟਰਾਂਸਲੇਟ ਕਰ ਦੱਸੀ ਜਾਓ। ਤੇ ਉਹਨਾਂ ਨੂੰ ਕਹੋ, ਬੱਚਿਆਂ ਨੂੰ ਥੋੜੀ ਜਿਹੀ ਜੇ ਐਕਸਾਈਟਮੈਂਟ ਦੇਣੀ ਆ, ਉਹਨਾਂ ਨੂੰ ਕਹੋ ਵੀ ਆਪਣਾ ਅੱਜ ਸੈੱਲਫੋਨ ਕੱਢੋ ਤੇ ਆਪਣੇ ਗ੍ਰੈਂਡ ਫਾਦਰ ਨੂੰ ਰਿਕਾਰਡ ਕਰ ਲਓ, ਤੁਹਾਡਾ ਹਿਸਟੋਰੀਕਲ ਡਾਕੂਮੈਂਟ ਬਣ ਜਾਊ। ਤੇ ਕਿੰਨੀ ਵਧੀਆ ਗੱਲ ਆ, ਜਾਣੀ ਉਹਦਾ ਕ੍ਰੀਏਟਿਵ ਸੋਲੂਸ਼ਨ ਨਿਕਲ ਸਕਦਾ।
ਜਾਂਦੇ ਜਾਂਦੇ ਸਮੂਹਿਕ ਪੰਜਾਬੀ ਕਮਿਊਨਿਟੀ ਨੂੰ ਤੁਹਾਡੇ ਵੱਲੋਂ ਕੋਈ ਖਾਸ ਸੁਨੇਹਾ, ਖਾਸ ਕੁਛ ਗੱਲ ਕਹਿਣੀ ਹੋਵੇ? ਸਰ
ਮੇਰਾ ਤਾਂ ਇਹੀ ਖਿਆਲ ਆ ਕਿ ਤੁਸੀਂ ਪਲੀਜ਼ ਆਪਣੇ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਜ਼ਰੂਰ ਥੋੜ੍ਹਾ ਜਿਹਾ ਟਾਈਮ ਕੱਢੋ, ਔਰ ਅਗਰ ਤੁਸੀਂ ਆਪਣੇ ਘਰ 'ਚ ਲਾਇਬ੍ਰੇਰੀ ਬਣਾਓ ਤਾਂ ਹਰ ਰੋਜ਼ ਤੁਸੀਂ 5 ਮਿੰਟ ਉਸ ਲਾਇਬ੍ਰੇਰੀ 'ਚ ਬੈਠੋ, ਉੱਥੇ ਬੱਚੇ ਵੀ ਤੁਹਾਡੇ ਆ ਕੇ ਬੈਠਣ, ਇੱਕ ਮਾਹੌਲ ਕ੍ਰੀਏਟ ਕੀਤਾ ਜਾਵੇ ਜਿੱਥੇ ਤੁਸੀਂ ਆਪਣੇ ਆਰਟ ਲਿਟਰੇਚਰ ਦੇ ਉੱਤੇ ਗੱਲਬਾਤ ਹੋ ਸਕੇ, ਪੰਜਾਬੀ ਕਲਚਰ ਦੀ ਸੱਭਿਅਤਾ ਦੇ ਉੱਤੇ। ਅਤੇ ਮੈਨੂੰ ਲੱਗੂਗਾ ਉਹਦਾ ਫਾਇਦਾ ਇਹ ਹੋਊਗਾ ਕਿ ਬੱਚੇ ਹਮੇਸ਼ਾ ਲਈ ਤੁਹਾਡੇ ਨਾਲ ਜੁੜੇ ਰਹਿਣਗੇ।
ਜੀ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢਿਆ, ਸਾਡੇ ਤੱਕ ਆਏ, ਸਾਡੇ ਨਾਲ ਆਪਣੇ ਜਿਹੜੇ ਕੀਮਤੀ ਵਿਚਾਰ ਸਾਂਝੇ ਕੀਤੇ ਆ। ਸੋ ਦੋਸਤੋ, ਇਹ ਸਨ ਸਰਦਾਰ ਬਲਦੇਵ ਸਿੰਘ ਮੱਟਾ, ਜਿਹੜੇ ਕਿ ਕੈਨੇਡਾ ਤੋਂ ਉਚੇਚੇ ਤੌਰ 'ਤੇ ਅੱਜ ਕੱਲ੍ਹ ਆਸਟ੍ਰੇਲੀਆ ਦੌਰੇ 'ਤੇ ਹੈਗੇ ਨੇ। ਔਰ ਇੱਕ ਵਾਰ ਫਿਰ ਮੈਂ ਜਾਂਦੇ ਜਾਂਦੇ ਦੱਸ ਦਵਾਂ ਕਿ ਬਲਦੇਵ ਸਿੰਘ ਮੱਟਾ ਜਿਹੜੇ ਆ ਮਾਹਰ ਵਜੋਂ ਜਾਣੇ ਜਾਂਦੇ ਆ ਇੰਟਰਨੈਸ਼ਨਲੀ ਬੱਚਿਆਂ ਦੀ ਪਰਵਰਿਸ਼, ਮਾਨਸਿਕ ਸਿਹਤ ਅਤੇ ਪਰਿਵਾਰਕ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਖੇਤਰ ਦੇ ਵਿੱਚ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਪੇਸ਼ਕਾਰੀਆਂ ਔਰ ਖਾਸ ਤੌਰ 'ਤੇ ਜਿਹੜੀ ਸਰਦਾਰ ਬਲਦੇਵ ਸਿੰਘ ਮੱਟਾ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਉਹ ਜ਼ਰੂਰ ਪਸੰਦ ਆਈ ਹੋਵੇਗੀ। ਔਰ ਇਸੇ ਗੱਲਬਾਤ ਨੂੰ ਜੇਕਰ ਤੁਸੀਂ ਡਿਟੇਲ ਦੇ ਵਿੱਚ ਸੁਣਨਾ, ਮੁਕੰਮਲ ਤੌਰ 'ਤੇ ਸੁਣਨਾ, ਤਾਂ SBS ਪੰਜਾਬੀ ਦੀ ਵੈਬਸਾਈਟ ਉੱਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ ਉੱਤੇ ਜਾ ਕੇ ਵੀ ਤੁਸੀਂ ਸੁਣ ਸਕਦੇ ਹੋ, ਵੇਖ ਸਕਦੇ ਹੋ ਔਰ ਪੜ੍ਹ ਸਕਦੇ ਹੋ ਅਜਿਹੀਆਂ ਹੋਰ ਜਿਹੜੀਆਂ ਵੱਖ ਵੱਖ ਵੰਨਗੀਆਂ ਨੇ। ਔਰ SBS ਪੰਜਾਬੀ ਦਾ ਖਾਸ ਤੌਰ 'ਤੇ ਇੱਕ ਜਿਹੜਾ ਖਾਸ ਉਪਰਾਲਾ ਹੁੰਦਾ ਕਿ ਆਸਟ੍ਰੇਲੀਆ ਬਾਰੇ ਜਾਣੋ, ਜਿਹਨੂੰ ਆਸਟ੍ਰੇਲੀਆ ਐਕਸਪੈਂਡ ਅਸੀਂ ਆਖਦੇ ਹਾਂ, ਉਸ ਕੜੀ ਦੇ ਤਹਿਤ ਅਸੀਂ ਆਸਟ੍ਰੇਲੀਆ ਦੇ ਰਹਿਣ ਸਹਿਣ ਦੇ ਬਾਰੇ 'ਚ, ਇੱਥੋਂ ਦੇ ਕਾਇਦੇ ਕਾਨੂੰਨ ਦੇ ਬਾਰੇ 'ਚ, ਇੱਥੋਂ ਦਾ ਸੱਭਿਆਚਾਰ ਦੇ ਬਾਰੇ 'ਚ ਤਮਾਮ ਜਾਣਕਾਰੀਆਂ ਪੰਜਾਬੀ ਬੋਲੀ ਦੇ ਵਿੱਚ ਉੱਥੇ ਤੁਹਾਡੇ ਵਾਸਤੇ ਉਪਲਬਧ ਹੈਗੇ ਨੇ। ਵੇਲਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਗਿਆ, ਕੱਲ੍ਹ ਮਿਲਾਂਗੇ ਇੱਕ ਹੋਰ ਨਵੀਨ ਕੌਰ ਪ੍ਰੋਗਰਾਮ ਦੇ ਨਾਲ। ਪਰ ਜਾਣ ਤੋਂ ਪਹਿਲਾਂ ਤੁਹਾਨੂੰ ਛੱਡਦੇ ਜਾਂਦੇ ਹਾਂ, ਤੁਹਾਨੂੰ ਸੁਣਾਉਂਦੇ ਹਾਂ ਇੱਕ ਪੰਜਾਬੀ ਗੀਤ ਦੇ ਨਾਲ, ਪੰਜਾਬੀ ਗੀਤ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਜੋ ਬਿਆਨ ਕਰ ਰਿਹਾ ਵਿਦੇਸ਼ਾਂ ਦੇ ਵਿੱਚ ਗਏ ਪੰਜਾਬੀ ਗੱਭਰੂਆਂ ਦੀ ਮਿਹਨਤ ਦੀ ਦਾਸਤਾਨ, ਆਓ ਸੁਣਦੇ ਹਾਂ ਇਹ ਖੂਬਸੂਰਤ ਗੀਤ। ਔਰ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਤੁਸੀਂ ਇਜਾਜ਼ਤ, ਔਰ ਮਿਲਾਂਗੇ ਕੱਲ੍ਹ ਤੁਹਾਡੇ ਨਾਲ, ਫਿਰ ਦੁਬਾਰਾ ਮੁਲਾਕਾਤ ਹੋਏਗੀ ਇਸੇ ਮੰਚ ਦੇ ਉੱਤੇ ਨਵੇਂ ਕੋਰ ਪ੍ਰੋਗਰਾਮ ਦੇ ਨਾਲ। ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।